ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਲੋਕ ਆਸ ਪਿਆਸੀ ਮੈਂ ਫਿਰ ਹੋ ਅਬ ਕਬ ਵੇਖੋ ਗੋਪਾਲ।
ਹਾਂ ਆਸ ਪਿਆਸੀ ਮੈਂ ਫਿਰ ਹੋ, ਮੈਂ ਆਸਾ ਵਿੱਚ ਪਿਆਸੀ ਫਿਰ ਰਹੀ ਹਾਂ। ਕਿਸ ਗੱਲ ਦੀ ਆਸਾ ਹੈ? ਪਰਮੇਸ਼ੁਰ ਪ੍ਰਾਪਤੀ ਦੀ। ਕਬ ਵੇਖੋ ਗੋਪਾਲ, ਗੋਪਾਲ ਵਾਹਿਗੁਰੂ ਨੂੰ ਕਦੋਂ ਵੇਖਾਂ।
ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ
ਜਾਂ ਨਾਨਕ ਦੇਵ ਸਾਹਿਬ ਦਾ ਬੜਾ ਭੁਲੇਖਾ ਪੈਂਦਾ ਹੈ। ਸੋ ਵਿਸਰਾਮ ਇੱਦਾਂ ਕਿਉਂ ਅੱਗੇ ਪਿੱਛੇ ਜਾਂ ਨਾਨਕ 'ਤੇ ਕਰਦੇ ਆ ਰਹੇ ਹਾਂ? ਸੋ ਇੱਥੇ ਜਨ ਨਾਨਕ ਦੇਵ ਸਰਾਮ ਨੇ ਜਨ 'ਤੇ ਕਰਨਾ ਹੈ। ਹੈ ਕੋਈ ਸਾਜਨ ਸੰਤ ਜਨ
ਹੈ ਕੋਈ ਸਾਜਨ ਸੰਤ ਜਨ
ਨਾਨਕ ਪ੍ਰਭ ਮੇਲਣ ਹਾਰ
ਨਾਨਕ ਪ੍ਰਭ ਮੇਲਣ
ਹਾਰ ਅਜਿਹਾ ਕੋਈ ਸੰਤ ਸੱਜਣ ਹੈ ਜਿਹੜਾ ਮੈਨੂੰ ਪਰਮੇਸ਼ੁਰ ਨਾਲ ਮਿਲ ਦੇਵੇ? ਹੈ ਕੋਈ, ਹੈ ਕੋਈ ਜਿਹਾ? ਹਾਂਜੀ ਪਕਾ ਲਓ ਇਹਨੂੰ ਵਿਸਰਾਮ ਨੂੰ।
ਹੈ ਕੋਈ ਸਾਜਨ ਸੰਤ ਨਾਨਕ ਪ੍ਰਭ ਮੇਲਣ ਹਾਰ ਬਿਨ ਮੇਲਵੇ ਸ਼ਾਂਤ ਨਾ ਉਪਜੈ
ਉਪਜੈ
ਉਪਜੈ।
ਹਾਂ ਮਿਲੇ ਤੋਂ ਬਿਨਾਂ ਸ਼ਾਂਤੀ ਨਹੀਂ ਆਉਂਦੀ ਮਨ ਵਿੱਚ।
ਤੁਲ ਪੁਲ ਰਹਿਣ ਨਾ ਜਾਏ
ਇੱਕ ਤਿਲ ਮਾਤਰ ਪਲ ਮਾਤਰ ਰਿਹਾ ਨਹੀਂ ਜਾਂਦਾ ਉਹ ਤੋਂ ਬਿਨਾਂ।
ਹਰ ਸਾਧ ਸਰਨਾਗਤੀ
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 ਹਰ ਹੀ ਸਾਧਿਆਂ ਦੇ ਸ਼ਰਨ ਵਿੱਚ ਆ ਕੇ
ਨਾਨਕ ਆਸ ਪੁਜਾਈ
ਪੁਜਾਏ ਸਹਿਜੜੀ ਨੂੰ ਪੁਜਾਏ
ਪੁਜਾਏ।
ਹਾਂ ਮੇਰੀ ਆਸਾ ਪੁਜਾਏ ਪੂਰੀ ਕਰਤੀ। ਚਲੋ ਕੀ ਕਰ ਲਓ ਫਲ ਆ ਬੈਟਰੀ ਬਹੁਤ ਕੱਢ ਗਈ ਟਾਈਮ। ਹਾਂਜੀ ਕਿੰਨੇ ਦਿਨ ਹੋ ਗਏ ਚੱਲਦੀ ਆ। ਚਲੋ
ਸ਼ਾਂਤ
ਖਾਣੀ ਉੱਥੇ ਫੱਟੀ ਨਾਲ ਨਹੀਂ ਮਾਰਦੇ ਪੈਂਦਾ ਫਿਰ।
ਸ਼ਾਂਤ ਰੁੱਤ ਸਰਦ
ਅਡੰਬਰੋ
ਅਡੰਬਰੋ।
ਹਾਂ ਕਿੰਨੀਆਂ ਰੁੱਤਾਂ ਨੇ?
ਛੇ।
ਕਿਹੜੀਆਂ ਕਿਹੜੀਆਂ? ਸਟਾਰਟ ਤੋਂ
ਬਸੰਤ
ਬਸੰਤ
ਗਰਮੀ
ਵਰਖਾ
ਪਤਝੜ
ਪਤਝੜ ਨਹੀਂ ਪਹਿਲਾਂ ਆਉਂਦੀ ਸਰਦ ਸਰਦ ਤੋਂ ਬਾਅਦ ਹਿਮਕੜ ਪੋਹ ਮਾਘ ਵਾਲੀ ਫਿਰ ਪਤਝੜ। ਕਿਹੜੇ ਕਿਹੜੇ ਮਹੀਨਿਆਂ 'ਚ ਆਉਂਦੀਆਂ ਨੇ ਬਸੰਤ? ਕਿਹੜੇ ਮਹੀਨੇ 'ਚ ਆਉਂਦੀ ਆ? ਫਰਵਰੀ ਨਹੀਂ ਦੱਸਣ ਦੇ ਸਾਲ ਚੇਤ ਵਿਸਾਖ ਅਤੇ ਗ੍ਰੀਖਮ ਰੁੱਤ ਜੇਠਾੜ ਵਰਖਾ ਰੁੱਤ ਸਰਦ ਰੁੱਤ ਸੂਕਾ ਟਰਨ ਨੰਬਰ ਹੋ ਗਿਆ ਨਾ ਤਾਂ ਚਲੀ ਜਾਂਦਾ ਅਤੇ ਹੇਮਕਰ ਬਹੁ ਮਾਘ ਸ਼ਿਸ਼ਿਰ ਪਤਝੜ ਮਾਘ ਫੱਗਣ ਨਵੇਂ ਸ਼ੇਰ ਰੁੱਤਾਂ ਨੇ। ਚਲੋ ਕਿੰਨੇ ਕਿੰਨੇ ਮਹੀਨੇ ਦਿੰਦੀ ਆ ਕਰੁੱਤ? ਚਲੋ
ਅਸੂ ਕਾਤੇ
ਕੱਤ ਕੇ
ਕੱਤ ਕੇ ਹਰ ਪਿਆਸ ਜੀਓ
ਆਸ ਆ ਗਈ ਨਾ ਸਰਦ ਰੁੱਤ ਦੇਖੋ ਰੁੱਤ ਸਰਦ ਅਡੰਬਰੋ ਅਸੂ ਕੱਤ ਕੇ ਹਰ ਪਿਆਸ ਜੀਓ। ਇਹ ਸਰਦ ਰੁੱਤ ਦਾ ਅਡੰਬਰ ਬਣਾਵਟ ਅਡੰਬਰ ਮਨੇ ਬਣਾਵਟ ਅਸੂ ਕੱਤ ਕੇ ਦੇ ਮਹੀਨੇ 'ਚ ਹੁੰਦੀ ਹੈ ਹਰ ਪਿਆਸ ਜੀਓ। ਇਸ ਮਹੀਨੇ ਵਿੱਚ ਰੱਬ ਦੇ ਮਿਲਣ ਦੀ ਪਿਆਸ ਲੱਗੇ। ਹਾਂਜੀ ਸਫਲੀ ਆ ਫਿਰ ਰੁੱਤ
ਕੋ ਜੰਤੀ ਦਰਸ਼ਨ ਫਿਰ ਕਬ ਮਿਲਾਈ ਹੈ
ਮਿਲੀ ਹੈ
ਮਿਲੀ ਹੈ ਗੁਣਤਾਸ ਜੀਓ
ਖੋਜੰਤੀ ਦਰਸ਼ਨ ਫਿਰਤ ਉਹਦੇ ਦਰਸ਼ਨਾਂ ਨੂੰ ਮੈਂ ਖੋਜਦੀ ਫਿਰਦੀ ਹਾਂ ਇਹਨਾਂ ਇਸ ਰੁੱਤ ਵਿੱਚ। ਕਬ ਮਿਲੀ ਹੈ ਗੁਣਤਾਸ ਜੀਓ, ਕਬ ਕਦੋਂ ਮਿਲਣ ਗੁਣਾਂ ਦੇ ਖਜ਼ਾਨੇ, ਗੁਣਤਾਸ ਮੈਨੇ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਜੀ ਕਦੋਂ ਮਿਲਣ। ਬਨਾਵਟ ਉਹਦੇ ਪਿੱਛੇ ਵੀ ਆਪਾਂ ਆਇਆ ਸੀ, ਮੇਰੀ ਸਿਹਤ ਜਿਹੜੀ ਹੈ ਅਡੰਬਰ ਬਣਿਆ।
ਚਲੋ ਬਨਕੰਤ ਪਿਆਰੇ,
ਬੇਨਕੰਤ
ਬੇਨਕੰਤ ਕੇ ਪਿਆਰੇ,
ਪਤੀ ਵਾਹਿਗੁਰੂ ਤੋਂ ਬਿਨਾਂ
ਨੈ ਸੁਖ ਸਹਾਰੇ,
ਸਾਰੇ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ।
ਹਾਰ
ਕੰਗਨ,
ਕੰਗਨ
ਗੰਗਾ ਆ ਗਏ ਨਾ, ਕੰਗਨ
ਕੰਗਨ
ਹਾਰ ਕੰਗਨ ਤ੍ਰਿਗ ਬਣਾ, ਹਾਰ ਵੀ ਕੰਗਣ ਵੀ ਇਹ ਜਿੰਨਾ ਬਣਾ ਹੋਇਆ ਨਾ ਸ਼ਿੰਗਾਰਾਂ ਦਾ ਤ੍ਰਿਗ ਹੈ। ਜੇ ਪ੍ਰਾਪਤੀ ਨਹੀਂ ਹੋਈ ਹਾਰ ਪਹਿਣਿਆ ਕਿਸ ਗੱਲ, ਕੰਗਣ ਪਹਿਰੇ ਕਿਸ ਅਰਥ। ਹਾਂਜੀ
ਸੁੰਦਰ ਸੁਜਾਨ ਚਤਰ ਬੇਤੀ ਸਾਸ ਬਿਨ ਜੈਸੇ ਤਨਾ।
ਹਾਂ ਬੇਤੀ ਤਾਂ ਸਾਨੂੰ ਠੀਕ ਹੈ, ਸੁੰਦਰ ਸੁਜਾਨ ਚਤੁਰ ਬੇਤੀ,
ਸੁੰਦਰ ਸੁਜਾਨ ਚਤੁਰ ਬੇਤੀ।
ਮੈਂ ਰੂਪ ਕਰਕੇ ਬਥੇਰੀ ਸੁੰਦਰ ਹਾਂ, ਸੋਹਣੀ ਬਥੇਰੀ ਹਾਂ, ਸੁਜਾਨ ਆਪਣੇ ਆਪ ਨੂੰ ਅਕਲ ਦੀ ਵੀ ਬੜੀ ਸਿਆਣੀ ਕਹਾਉਂਦੀ ਹਾਂ, ਚਤੁਰ ਮੈਂ ਬੁੱਧੀ ਦੀ ਬਥੇਰੀ ਚਤੁਰਾਈ ਹਾਂ ਮੇਰੇ 'ਚ, ਬੇਤੀ ਮੈਂ ਸਭ ਕੁਝ ਜਾਣਨ ਵਾਲੀ ਹਾਂ, ਬੇਤੀ ਨਾਮ ਇਹ ਵੀ ਹੁੰਦਾ ਕਿ ਮੈਂ ਕਥਨ ਕਰਨ ਵਾਲੀ ਹਾਂ ਸਾਰਾ ਕੁਛ। ਅਤੇ ਪਰ ਸਾਸ ਬਿਨਾਂ ਜੈਸੇ ਤਨਾ, ਜਿਵੇਂ ਸਾਸ ਤੋਂ ਸਵਾਸਾਂ ਤੋਂ ਬਿਨਾਂ ਸਰੀਰ ਨਿਸਫਲ ਹੈ, ਇਉਂ ਆ ਮੇਰੇ ਜਿਹੜੇ ਗੁਣ ਨੇ ਸੁੰਦਰਤਾ ਆਈ, ਸੁਜਾਨਤਾ ਆਈ, ਚਤੁਰਪਣਾ ਪ੍ਰਭੂ ਪ੍ਰਾਪਤੀ ਤੋਂ ਬਿਨਾਂ ਨਿਸਫਲ ਹੈ, ਜਿਵੇਂ ਸਾਸਾਂ ਤੋਂ ਬਿਨਾਂ ਸਰੀਰ ਨਿਸਫਲ ਹੈ।
ਕੀ ਉਤ ਦੈ ਦਿਸ ਅਲੋਕਨ,
ਅਲੋਕਨ ਹੁੰਦਾ ਵੇਖਣਾ, ਮੈਂ ਇੱਧਰ ਉੱਧਰ ਦਸੇ ਦਸਾਂ ਵਿੱਚ ਵੇਖਣਾ ਕੀਤਾ।
ਮਨ ਮਿਲਣ ਕੀ ਪ੍ਰਭ ਪਿਆਸ ਜੀਓ,
ਹਾਂ
ਬਨਵੰਤ ਨਾਨਕ ਤਾਰ ਕਿਰਪਾ ਮਿਲਿਓ ਪ੍ਰਭ ਗੁਣਤਾਸ ਜੀਓ।
ਠੀਕ, ਜਦੋਂ ਉਹਨਾਂ ਨੇ ਕਿਰਪਾ ਧਾਰੀ ਫਿਰ ਪ੍ਰਭੂ ਗੁਣਾਂ ਦਾ ਖਜ਼ਾਨਾ ਮੈਨੂੰ ਮਿਲਿਆ, ਮਿਲਣ ਦੀ ਆਸ ਸੀ, ਦਸਾਂ ਦਸਾਂ ਵਿੱਚ ਲੱਭ ਰਹੀ ਸੀ, ਇਹ ਇੱਧਰ ਉੱਧਰ ਵੀ ਮੈਂ ਲੱਭ ਰਹੀ ਸੀ। ਹਾਂਜੀ
ਸਲੋਕ ਜਲਣ ਬੂਝੀ ਸੀਤਲ ਭਏ, ਮਨ ਤਨ ਉਪਜੀ ਸ਼ਾਂਤ।
ਜਲਣ ਬੁਝ ਗਈ ਹੁਣ, ਜਿਹੜੀ ਹਾੜ੍ਹ ਮਹੀਨੇ ਦੀ ਗਰਮੀ ਦੀ ਸੀ ਨਾ, ਸਰਦ ਰੁੱਤ ਆ ਗਈ ਹੁਣ।
ਹਾਂਜੀ ਨਾਨਕ ਪ੍ਰਭ ਪੂਰਨ ਮਿਲੇ, ਦੁਤੀਆ ਬਿਨਸੀ ਭਰਾਂਤ।
ਦੁਆਇਤ ਦੀ ਭਰਾਂਤੀ ਜਿਹੜੀ ਸੀ, ਭਰਮ ਦੀ ਬਿਨਸੀ ਨਾਸ ਹੋ ਗਈ। ਇੱਥੇ ਬਿਨਸੀ ਦੋਵੇਂ ਪਾਸਿਆਂ ਅਰਥ ਲੈ ਦਿੰਦਾ ਹੈ, ਇਸ ਕਰਕੇ ਦਿਹਲੀ ਦੀਪਕ ਸ਼ਬਦ ਹੈ, ਦੁਤੀਆ ਬਿਨਸੀ ਬਿਨਸੀ ਭਰਾਂਤ। ਇਸ ਕਰਕੇ ਜਿਹੜਾ ਸ਼ਬਦ ਦੋਵੇਂ ਪਾਸੇ ਅਰਥ ਦੇ ਜਾਵੇ, ਕੀ ਕਹਿੰਦੇ ਉਹਨੂੰ, ਦਿਹਲੀ ਦੀਪਕ।
ਸਾਧ ਪਠਾਏ ਆਪ ਹਰ ਹਮ,
ਹਰ ਤੇ ਤੁਸੀਂ ਤਾਂ ਨਹੀਂ ਨਾ ਭੇਜੇ,
ਸਾਧ ਪਠਾਏ ਆਪ ਹਰ,
ਹਰੀ ਨੇ ਆਪ ਸਾਧੂਆਂ ਨੂੰ ਭੇਜਿਆ ਸੰਸਾਰ 'ਤੇ ਭਲਾ ਕਰਨ ਲਈ, ਪਠਾਏ ਮੈਨੇ ਭੇਜੇ ਨੇ।
ਹਮ ਤੁਮ ਤੇ ਨਾ ਹੀ ਦੂਰ, ਨਾਨਕ ਭਰਮ ਭੈ ਮਿਟ ਗਏ, ਰਮਣ ਰਾਮ ਭਰਪੂਰ।
ਰਮਣ ਮੈਨੇ ਉਚਾਰਨ ਕੀਤਾ, ਜੋ ਰਾਮ ਦਾ, ਕਿਹੜੇ ਰਾਮ ਦਾ ਜਿਹੜਾ ਸਾਰੇ ਭਰਪੂਰ ਹੈ, ਉਹਦਾ ਜੋ ਰਮਣ ਉਚਾਰਨ ਕੀਤਾ, ਭਰਮ ਵੀ ਮਿਟ ਗਏ ਭੈ ਵੀ ਮਿਟ ਗਏ।
ਸ਼ਾਂਤ ਰੁੱਤ ਸਿਸਿਅਰ ਸੀਤਲ ਹਰ ਪ੍ਰਗਟੇ ਮੰਗਰ ਪੋਹੇ ਜੀਓ।
ਇੱਥੇ ਅਨਵੇ ਅਰਥ ਲੱਗਣਗੇ, ਜਿਹੜੀ ਸਿਸਿਅਰ ਹੈ ਨਾ, ਅਗਲੇ ਮਹੀਨੇ 'ਚ ਲਾਉਣੀ ਲਾਈ ਜਾਊਗੀ ਪੱਤਝੜ ਹੈ, ਇਹ ਪੋਹ ਮਾਘ 'ਚ ਹਿਮਕਰ ਆਉਂਦੀ ਹੈ, ਉਹ ਅਗਲੇ 'ਚ ਪਈ ਹੋਈ ਹੈ ਹਿਮਕਰ, ਉਹਨੂੰ ਇੱਥੇ ਲਿਆਉਣਾ ਹੈ ਅਰਥ ਵਾਸਤੇ, ਪਾਠ ਵਾਸਤੇ ਨਹੀਂ ਕਰਨਾ। ਅਰਥ ਲਈ ਰੁੱਤ ਹਿਮਕਰ ਸੀਤਲ, ਜਿਹੜੀ ਹਿਮਕਰ ਰੁੱਤ ਹੈ ਨਾ, ਬੜੀ ਠੰਡੀ ਹੈ, ਕੋਰਾ ਪੈਂਦਾ ਹੈ, ਬਰਫ਼ ਪੈਂਦੀ ਹੈ, ਸਨੋਅ ਪੈਂਦੀ ਹੈ।
ਜਲਨ ਬੁਝੀ ਦਸ
ਕਿਹੜੇ ਮਹੀਨੇ 'ਚ ਆਈ ਉਹ, ਮੰਗਰ ਪੋਹੇ ਜੀ ਉਹ, ਮੰਗਰ ਅਤੇ ਪੋਹ ਦੇ ਮਹੀਨੇ 'ਚ ਆਈ ਹੈ। ਹਾਂਜੀ ਜਲਨ ਬੁਝ ਗਈ ਅੰਦਰ ਦੀ,
ਦਸ ਪਾਇਆ,
ਹਾਂ ਸਨੋਹ ਲਾਲ ਨਹੀਂ ਬੁਝੀ, ਬਰਫ਼ ਲਾਲ ਨਹੀਂ ਭਾ ਬੁਝੀ, ਅੰਦਰ ਗੁਰੂ ਦੀ ਕਿਰਪਾ ਨਾਲ ਸ਼ਾਂਤੀ ਹੋ ਗਈ। ਬਥੇਰੇ ਲੜਦੇ ਆਪਾਂ ਸਨੋਹ 'ਚ ਵੀ,
ਬਿਨਸੇ ਮਾਇਆ ਤ੍ਰੋਹ ਜੀਓ।
ਹਾਂ ਮਾਇਆ ਦੇ ਜਿਹੜੇ ਸੀ ਸਲ ਧੋਖੇ ਮਿਟ ਗਏ ਸਾਰੇ।
ਸਭ ਕਾਮ ਪੂਰੇ ਮਿਲ ਹਜ਼ੂਰੇ,
ਹਜ਼ੂਰ ਇੱਕੋ ਹੀ ਨਾ
ਹਜ਼ੂਰੇ,
ਜਦੋਂ ਹਜ਼ੂਰ ਨੇੜੇ ਮਿਲ ਪਏ ਸਾਰੇ ਕੰਮ ਪੂਰੇ ਹੋ ਗਏ।
ਹਰ ਚਰਨ ਸੇਵਕ ਸੇਵਿਆ,
ਹਾਂ ਸੇਵਕ ਦੇ ਕੱਕੇ ਨੂੰ ਸਿਆਰੀ ਹੈ, ਜਿਉਂ ਕੁੜ ਹੁੰਦਾ ਫਿਰ ਦਾਸ ਅਰਥ ਹੁੰਦਾ, ਕੱਕੇ ਨੂੰ ਸਿਆਰੀ ਕਰਕੇ ਇਸਤਰੀ ਵਾਚਕ ਸ਼ਬਦ ਹੈ। ਮੈਂ ਹਰੀ ਦੇ ਚਰਨਾਂ ਦੀ ਦਾਸੀ ਹੋ ਕੇ ਸੇਵਨਾ ਕੀਤਾ।
ਹਰ ਡੋਰ ਸਿਗਾਰ ਸਭ ਰਸ,
ਹਰ ਵੀ ਡੋਰਾ ਜਿਹੜਾ ਹੁੰਦਾ ਹੈ ਉਹ ਵੀ ਹੋਰ ਜਿੰਨੇ ਸ਼ਿੰਗਾਰ ਹੋਰ ਜਿੰਨੇ ਰਸ, ਹਾਂਜੀ
ਗੁਣ ਗਾਓ ਅਲੱਖ ਅਭੇਵਿਆ,
ਹਾਂ ਅਲੱਖ ਪਰਮੇਸ਼ੁਰ ਜਿਹੜਾ ਅਭੇਵਿਆ ਭੇਤ ਤੋਂ ਰਹਿਤ ਉਹਦੇ ਗੁਣਾਂ ਨੂੰ ਗਾਉਣਾ ਕੀਤਾ, ਇਹ ਸਾਰੇ ਸ਼ਿੰਗਾਰ ਪ੍ਰਾਪਤ ਹੋ ਗਏ।
ਪਾਓ ਭਗਤ ਗੋਬਿੰਦ ਬਾਂਸ਼ਤ ਜਮਨਾ ਸਾਕੇ
ਕੱਕ ਜਲਾਵਾਂ ਲਾ ਕੇ
ਸਾਕੇ ਜੋਹੇ
ਜੋਹੇ
ਜੋਹੇ ਜੀਓ
ਜੋਹੇ ਵੇਖ ਨਹੀਂ ਸਕਦਾ ਜੀ ਜਮ, ਭਾਉ ਭਗਤੀ ਕਰਨੇ ਕਰਕੇ ਭਾਉ ਭਗਤੀ ਪ੍ਰੇਮਾ ਭਗਤੀ, ਗੋਬਿੰਦ ਬਾਂਛਤ ਗੋਬਿੰਦ ਨੂੰ ਚਾਹੁੰਦੇ ਸੀ ਪ੍ਰਾਪਤੀ ਉਹਦੀ ਨੂੰ, ਸੋ ਉਹ ਵੀ ਪੂਰੀ ਹੋ ਗਈ, ਜਾਂ ਗੋਬਿੰਦ ਦੀ ਪ੍ਰੇਮਾ ਭਗਤੀ ਨੂੰ ਜੋ ਚਾਹੁੰਦੇ ਸੀ ਜਦੋਂ ਕੀਤੇ ਜਮਨਾ ਸਾਕਾ ਜੋਹੇ ਜੀਓ, ਉਹਨਾਂ ਵੱਲ ਭਗਤੀ ਕਰਨ ਵਾਲਿਆਂ ਵੱਲ ਜਮ ਵੇਖ ਨਹੀਂ ਸਕਦਾ।
ਬਿਨਵੰਤ ਨਾਨਕ ਪ੍ਰਭ ਆਪ ਮੇਲੀ,
ਜਦੋਂ ਪਰਮੇਸ਼ਰ ਨੇ ਆਪ ਹੀ ਮੇਲ ਲਈ ਨਾ,
ਤੇ ਨਾ ਪ੍ਰੇਮ ਵਿਛੋਹ ਜੀਓ,
ਹਾਂ ਫਿਰ ਉੱਥੇ ਉਹਦੇ ਪ੍ਰੇਮ ਵਿੱਚ ਵਿਛੋੜਾ ਨਹੀਂ ਹੁੰਦਾ, ਪ੍ਰੇਮ ਵਾਲਿਆਂ ਨੂੰ ਵਿਛੋੜਾ ਨਹੀਂ ਹੁੰਦਾ।
ਸਲੋਕ ਹਰ ਤਨ ਪਾਇਆ ਸੁਹਾਗਣੀ ਦੌਲਤ ਨਾਹੀ ਚੀਤ,
ਹਰੀ ਨਾਮ ਧਨ ਜਿਹੜਾ ਸੀ ਸੁਹਾਗਣੀਆਂ ਨੇ ਪਾ ਲਿਆ, ਫਿਰ ਇਹ ਧਨ ਕਰਕੇ ਚਿੱਤ ਡੋਲਦਾ ਨਹੀਂ, ਪਰ ਪੱਕ ਰਹਿੰਦਾ ਧਰਮ ਵਿੱਚ, ਇਹ ਨਹੀਂ ਕਿ ਕਕਾਰ ਲੈ ਕੇ ਆਪਣਾ ਜਿਹੜਾ ਸੀ ਛੱਡ ਦਿੱਤਾ। ਹਾਂਜੀ
ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ,
ਇਸ ਕੰਮ ਵਿੱਚ ਸੰਤ ਜਿਹੜੇ ਸੀ ਸੰਜੋਗੀ ਹੋਏ, ਗ੍ਰਹਿ ਪ੍ਰਗਟੇ ਪ੍ਰਭ ਮੀਤ, ਉਹਨਾਂ ਦੇ ਮਿਲਾਪ ਕਰਕੇ ਸੰਤਾਂ ਦੇ ਗ੍ਰਹਿ ਪ੍ਰਤੱਖ ਘਰ ਵਿੱਚ ਵੀ ਹਿਰਦੇ ਘਰ ਵਿੱਚ ਵੀ ਪ੍ਰਭੂ ਮਿੱਤਰ ਪ੍ਰਗਟ ਹੋ ਆਇਆ। ਹਾਂਜੀ
ਨਾਦ ਵਿਨੋਦ ਆਨੰਦ ਕੋਡ ਪ੍ਰਹਿ ਪ੍ਰੀਤਮ ਸੰਗ ਬਣੇ,
ਨਾਦ ਸਰਵਣਾਨੰਦ, ਵਿਨੋਦ ਭਜਨਾਨੰਦ, ਅੱਗੇ ਆਨੰਦ ਕੋਡ, ਕੋਡ ਆਨੰਦ ਕਿਹੜਾ ਹੁੰਦਾ ਬ੍ਰਹਮ ਆਨੰਦ, ਇਹ ਸਾਰੇ ਪ੍ਰਾਪਤ ਹੋ ਗਏ। ਪ੍ਰਹਿ ਪ੍ਰੀਤਮ ਸੰਗ ਬਣੇ, ਜਦੋਂ ਪਿਆਰੇ ਪ੍ਰੀਤਮ ਦਾ ਸੰਗ ਬਣਿਆ ਇਹ ਸਾਰੇ ਆਨੰਦ ਪ੍ਰਾਪਤ ਹੋ ਗਏ।
ਮਨ ਬਾਂਛਤ,
ਇਹ ਆਨੰਦ ਨੂੰ ਤਿੰਨ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਇੱਕ ਹੁੰਦਾ ਹੈ ਕਟੋਰਾ ਆਨੰਦ, ਇੱਕ ਹੁੰਦਾ ਹੈ ਭਜਨਾਨੰਦ, ਇੱਕ ਹੁੰਦਾ ਹੈ ਸਗਨਾਨੰਦ। ਸੋ ਕਟੋਰਾ ਆਨੰਦ ਤਾਂ ਵਿਸ਼ੇ ਆਨੰਦ ਹੈ, ਜਿਵੇਂ ਕਟੋਰਾ ਪਾਣੀ ਦਾ ਭਰ ਦਈਏ ਉਹ ਜੂਠਾ ਵੀ ਹੋ ਜਾਂਦਾ, ਠੋਕਰ ਲੱਗਿਆ ਟੁੱਟ ਵੀ ਜਾਂਦਾ, ਡੁੱਲ ਵੀ ਜਾਂਦਾ, ਸੋ ਵਿਸ਼ਿਆਂ ਦਾ ਆਨੰਦ ਤਾਂ ਐਸਾ ਹੀ ਹੈ ਕਟੋਰੇ ਵਰਗਾ ਹੈ। ਅਤੇ ਭਜਨਾਨੰਦ ਨਦੀ ਦੇ ਨਾਲੇ ਦੀ ਨਿਆਈ ਹੈ, ਜਿਵੇਂ ਪਹਾੜਾਂ 'ਤੇ ਮੀਂਹ ਪਿਆ ਨਾਲੇ ਵਿੱਚ ਨਦੀ ਵਿੱਚ ਜਿਹੜੀ ਸਿਬਰੇਤੀ ਉੱਡਦੀ ਉਹ ਪਾਣੀ ਆਉਣ ਕਰਕੇ ਹਟ ਗਈ, ਹਰਿਆਵਲਤਾ ਹੋ ਗਈ, ਜਿੰਨਾ ਚਿਰ ਤਾਂ ਮੀਂਹ ਪਈ ਗਿਆ ਨਦੀ ਨਾਲੇ 'ਚ ਪਾਣੀ ਰਿਹਾ, ਜਦੋਂ ਪਿੱਛੇ ਮੀਂਹ ਹਟ ਗਿਆ ਪਹਾੜਾਂ 'ਚ ਉਹ ਮੁੜ ਕੇ ਫਿਰ ਸੁੱਕ ਗਿਆ, ਫਿਰ ਬਰੇਤੀ ਉੱਡਣ ਲੱਗ ਪਈ। ਸੋ ਇਵੇਂ ਭਜਨ ਆਨੰਦ ਕੀ ਆ, ਜਿੰਨਾ ਚਿਰ ਤਾਂ ਸੰਗਤ ਮਿਲਦੀ ਰਹੀ ਭਜਨ ਕਰਦੇ ਰਹੇ ਤਾਂ ਉਹ ਬਰੇਤੀ ਵਿਕਾਰਾਂ ਦੀ ਉੱਡਣ ਹਟਦੀ ਰਹੀ, ਹਰਿਆਵਲਤਾ ਆਈ ਮਨ 'ਚ, ਜਦੋਂ ਮੁੜ ਕੇ ਫਿਰ ਕਿਤੇ ਕੁਸੰਗਤ ਹੋ ਗਈ ਭਜਨ ਫਿਰ ਛੱਡ ਦਿੱਤਾ, ਮੁੜ ਕੇ ਫਿਰ ਵਿਕਾਰਾਂ ਦੀ ਬਿਰਤੀ ਉੱਡਣ ਲੱਗ ਪਈ, ਟਪੋਸੀਆਂ ਫਿਰ ਬਾਲਣ ਲੱਗ ਪਏ ਵਿਕਾਰ ਜਿਹੜੇ ਸੀ। ਇਸ ਤਰ੍ਹਾਂ ਇਹ ਭਜਨਾਨੰਦ। ਫਿਰ ਹੈਗੇ ਜੀ ਸਗਨਾਨੰਦ, ਇਹ ਸਮੁੰਦਰ ਦੇ ਨਿਆਈ ਹੈ, ਜਿਵੇਂ ਸਮੁੰਦਰ ਦਾ ਜਲ ਜਿਹੜਾ ਹੈ ਇੱਕ ਰਸ ਰਹਿੰਦਾ, ਇਉਂ ਫਿਰ ਉਹਦਾ ਆਨੰਦ ਬਣ ਜਾਂਦਾ ਹੈ। ਇੱਥੇ ਤਿੰਨੇ ਆਨੰਦ ਮਾਰੇ ਨੇ ਕਹੇ ਨੇ, ਸਰਵਣਾਨੰਦ ਨਾਦ ਜਿਹੜਾ, ਵਿਨੋਦ ਭਜਨਾਨੰਦ, ਅਤੇ ਅੱਗੇ ਆਨੰਦ ਕੋਡ ਜਿਹੜਾ ਬ੍ਰਹਮਾਨੰਦ ਹੈ। ਹਾਂਜੀ ਇਹ ਸਗਨਾਨੰਦ ਹੈ।
ਮਨ ਬਾਂਛਣ ਤੇ ਫਲ ਪਾਇਆ,
ਇਹ ਰੁੱਤ ਵਿੱਚ ਹੁਣ ਮਨ ਪਾਉਂਦੇ ਫਲ ਪਾ ਲਏ।
ਹਰ ਨਾਨਕ ਨਾਮ ਭਣੇ,
ਕਦੋਂ ਪਾਏ, ਜਦੋਂ ਹਰੀ ਦੇ ਨਾਮ ਨੂੰ ਭਣੇ ਮੈਨੇ ਉਚਾਰਨ ਕੀਤਾ।
ਸ਼ਾਂਤ।
ਹਾਂ, ਹੁਣ ਹਿਮਕਰ ਦੀ ਬਜਾਏ ਹਿਮਕਰ ਆਪਾਂ ਉੱਥੇ ਲਾ ਜੀ ਨਾ, ਇੱਥੇ ਕਿਹੜੀ ਲਾਵਾਂਗੇ ਸਿਸੀਅਰ। ਹਾਂ, ਪਰ ਪਾਠ ਵੇਲੇ ਨਹੀਂ ਲਾਉਣੀ, ਅਰਥ ਵੇਲੇ। ਪਾਠ ਵੇਲੇ ਤਾਂ ਹਿਮਕਰ ਪੜਨ, ਹਿਮਕਰ ਰੁੱਤ,
ਹਿਮਕਰ ਰੁੱਤ
ਮਨ ਭਾਵਤੀ,
ਮਨ ਭਾਵਤੀ
ਕਿਹੜੇ ਮਹੀਨਿਆਂ 'ਚ ਆਈ?
ਮਾਘ ਫੱਗਣ ਗੁਣਵੰਤ ਜੀਓ।
ਮਾਘ ਅਤੇ ਫੱਗਣ ਦੇ ਵਿੱਚ ਗੁਣਵੰਤ ਗੁਣਾਂ ਵਾਲੇ ਹੋ ਗਏ ਇਹ ਰੁੱਤ ਵਿੱਚ। ਇਹ ਜਿਹੜੀ ਰੁੱਤ ਸੀ ਸਿਸੀਅਰ ਰੁੱਤ, ਮਨ ਭਾਉਂਦੀ ਆਈ ਹੈ। ਹਾਂਜੀ,
ਸਖੀ ਸਹੇਲੀ ਗਾਓ ਮੰਗਲੋ।
ਜਾਂ ਮਨ ਨੂੰ ਭਾਉ ਚੰਗੀ ਲੱਗਦੀ ਹੈ। ਕਿਉਂ ਚੰਗੀ ਲੱਗਦੀ ਹੈ? ਗੁਣਵੰਤ ਜੀਓ, ਗੁਣਾਂ ਵਾਲੇ ਹੋ ਕੇ ਉਹਦੇ ਗੁਣਾਂ ਨੂੰ ਗਾ ਕੇ ਸ਼ੁਭ ਗੁਣਾਂ ਦੇ ਸੰਯੁਕਤ ਹੋ ਗਏ। ਹਾਂ,
ਗ੍ਰਹਿ
ਸਖੀ
ਸਖੀ ਸਹੇਲੀ ਗਾਓ ਮੰਗਲੋ।
ਆਓ ਇਹ ਰੁੱਤ ਵਿੱਚ ਸਖੀ ਸਹੇਲੀਓ ਇਕੱਠੇ ਹੋ ਕੇ ਆਪਾਂ ਉਹਦੇ ਮੰਗਲਾਂ ਨੂੰ ਗਾਈਏ।
ਗ੍ਰਹਿ ਆਏ ਹਰਕੰਤ ਜੀਓ।
ਮੰਗਲ ਕਾਹਦੇ ਲਈ ਗਾਉਣੇ ਨੇ? ਕਿਸ ਖੁਸ਼ੀ 'ਚ ਗਾਉਣੇ ਨੇ? ਗ੍ਰਹਿ ਆਏ ਹਰਕੰਤ ਜੀਓ, ਹਰੀ ਪਰਮੇਸ਼ਰ ਸਾਡੇ ਹਿਰਦੇ ਰੂਪੀ ਘਰ 'ਚ ਆ ਗਏ, ਪ੍ਰਤੱਖ ਘਰ ਵਿੱਚ ਆ ਗਏ ਨੇ, ਤਾਂ ਗਾਉਣੇ ਨੇ, ਉਸ ਖੁਸ਼ੀ 'ਚ ਗਾਉਣੇ ਨੇ।
ਗ੍ਰਹਿ ਲਾਲ ਆਏ,
ਲਾਲ ਮੈਨੇ ਪਿਆਰਾ ਏ,
ਮਨ 'ਤੇ ਆਏ,
ਮਨ 'ਚ ਧਿਆਉਣੇ ਕਰਕੇ,
ਸੇਜ ਸੁੰਦਰ ਸੋਹੀ ਆ।
ਹੁਣ ਜਿਹੜਾ ਸੀ ਸ਼ਰਧਾ ਸੰਯੁਕਤ ਸੇਜਾ ਜਿਹੜੀ ਸੀ ਅੰਤਸਕਰਨ ਰੂਪੀ, ਸੋਹੀ ਆ, ਸੋਭਾ ਵਾਲੀ ਹੋ ਗਈ।
ਵਨ ਤ੍ਰਿਨ ਤ੍ਰਿਭਵਨ ਭਏ ਹਰਿਆ, ਦੇਖ ਦਰਸ਼ਨ ਮੋਹੀ ਆ।
ਉਹਨਾਂ ਦੇ ਦਰਸ਼ਨ ਦੇਖ ਕੇ ਮੈਂ ਮੋਹੀ ਗਈ, ਅਤੇ ਬਾਣ ਅਤੇ ਤ੍ਰਿਪਾਵਨ ਸਾਰੇ ਹਰੇ ਹੋ ਗਏ। ਹਾਂਜੀ,
ਮਿਲੇ ਸਵਾਮੀ,
ਬਾਣ ਮੇਰੇ ਇੰਦਰੀਆਂ, ਤਿਰਨ ਮੇਰੇ ਜਿਹੜਾ ਸੀ ਹਿਰਦਾ, ਤ੍ਰਿਪਾਵਨ ਤਸਕਰਨ ਸਭ ਕੁਝ ਜਿਹੜਾ ਸੀ ਹਰਾ ਭਰਾ ਹੋ ਗਿਆ।
ਮਿਲੇ ਸਵਾਮੀ ਇੱਛ ਪੁੰਨੀ,
ਸਵਾਮੀ ਜੀ ਮਿਲੇ, ਮੇਰੀਆਂ ਇੱਛਾਂ ਪੂਰੀਆਂ ਹੋ ਗਈਆਂ ਸਾਰੀਆਂ ਪੁੰਨੀ ਮੈਨੇ।
ਮਨ ਜਪਿਆ ਨਿਰਮਲ ਮੰਤ ਜੀਓ।
ਹਾਂ, ਨਿਰਮਲ ਮੰਤਰ ਗੁਰੂ ਦਾ ਜਦੋਂ ਜਪਿਆ ਮਨ ਵਿੱਚ, ਫਿਰ ਇੱਛਾ ਪੂਰੀਆਂ ਹੋ ਗਈਆਂ, ਸਵਾਮੀ ਵੀ ਮਿਲ ਪਏ ਇਸ ਰੁੱਤ ਵਿੱਚ।
ਬਿਨਵੰਤ ਨਾਨਕ ਨਿਤ ਕਰੋ ਰਲੀਆਂ,
ਹੁਣ ਰਲੀਆਂ ਮੈਨੇ ਖੁਸ਼ੀਆਂ।
ਹਰ ਮਿਲੇ ਸ੍ਰੀ ਧਰ ਕੰਤ ਜੀਓ,
ਸ਼੍ਰੀ ਲਕਸ਼ਮੀ ਧਰ ਮੈਨੇ ਆਸਰਾ, ਜਿਹੜੇ ਲਕਸ਼ਮੀ ਦੇ ਆਸ ਉਹ ਕੰਤ ਮੈਨੂੰ ਮਿਲ ਪਏ।
ਸਲੋਕ ਸੰਤ ਸਹਾਈ ਜੀ ਕੇ ਭਵਜਲ ਤਾਰਨਹਾਰ।
ਸੰਤ ਜੀ ਦੇ ਸਹਾਇਕ ਹੁੰਦੇ ਨੇ, ਜਿਵੇਂ ਬਾਰਾਂਮਾ ਚਾਹੁੰਦਾ ਸੰਤ ਸਹਾਈ ਰਾਮ ਕੇ।
ਸਭ ਤੇ ਉੱਚੇ ਜਾਣੇ ਹੈ ਨਾਨਕ ਨਾਮ ਪਿਆਰ।
ਉਹ ਸਭ ਤੋਂ ਉੱਚੇ ਜਾਣੀਦੇ ਨੇ ਕਿਹੜੇ? ਜਿਨ੍ਹਾਂ ਦਾ ਨਾਮ ਨਾਲ ਪਿਆਰ ਹੈ।
ਜਿਨ ਜਾਣਿਆ ਸਹੀ ਤਰੇ ਸੇ ਸੂਰੇ ਸੇ ਵੀਰ।
ਜਿਨ ਜਾਣਿਆ ਸਹੀ ਤਰੇ, ਜਿਨ੍ਹਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਭਾਈ, ਉਹ ਤਰ ਗਏ ਨੇ, ਉਹੀ ਸੂਰੇ ਨੇ, ਉਹੀ ਵੀਰ ਬਹਾਦਰ ਨੇ। ਤੁਸੀਂ ਕਹੋ ਸੂਰੇ ਦਾ ਅਰਥ ਵੀ ਬਹਾਦਰ ਹੁੰਦਾ, ਵੀਰ ਦਾ ਵੀ ਅਰਥ ਬਹਾਦਰ ਹੁੰਦਾ ਹੈ। ਸੋ ਸੂਰੇ ਜਿਹੜੇ ਆਏ ਲੋਕ ਦੇ ਵੀਰ, ਪਰਲੋਕ ਦੇ ਵੀ ਬਹਾਦਰ ਬਣੇ ਜਮਦੂਤਾਂ ਨਾਲ ਯੁੱਧ ਕਰਨ ਲਈ। ਜਾਂ ਤਿੰਨ ਤਰ੍ਹਾਂ ਦੇ ਸੂਰਮਿਆਂ ਦਾ ਨਿਰਣਾ ਹੁੰਦਾ ਹੈ, ਇੱਕ ਯੋਧਾ ਹੁੰਦਾ, ਇੱਕ ਮਹਾਂਬਲੀ ਹੁੰਦਾ, ਇੱਕ ਸੂਰਮਾ ਹੁੰਦਾ ਹੈ। ਸੂਰਾ ਹੁੰਦਾ ਜਿਹੜਾ ਇਕੱਲੇ ਇਕੱਲੇ ਨਾਲ ਲੜੇ, ਉਹਨੂੰ ਰਥੀ ਸੂਰਮਾ ਕਹਿੰਦੇ ਨੇ। ਇੱਕ ਮਹਾਰਥੀ ਹੁੰਦਾ ਜਿਹੜਾ ਹਜ਼ਾਰਾਂ ਨਾਲ ਲੜੇ, ਉਹ ਮਹਾਰਥੀ। ਅਤੇ ਇੱਕ ਜਿਹੜਾ ਹੁੰਦਾ ਲੱਖਾਂ ਨਾਲ ਲੜੇ, ਉਹਨੂੰ ਕਹਿੰਦੇ ਨੇ ਮਹਾਰਥੀ। ਹਾਂਜੀ, ਇਹ ਉਹ ਸੂਰੇ ਨੇ ਐਸੇ। ਹਾਂਜੀ,
ਨਾਨਕ ਤਿੰਨ ਬਲਿਹਾਰਨਾ ਹਰ ਜਪ ਉਤਰੇ ਤੀਰ।
ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਜਿਹੜੇ ਹਰੇ ਨੂੰ ਜਪ ਕੇ ਤੀਰ ਮੈਨੇ ਕੰਢੇ 'ਤੇ ਉਤਰ ਗਏ, ਤੀਰ ਨਾਮ ਕੰਢੇ ਦਾ ਪਾਰ ਉਤਰ ਗਏ।
ਸ਼ੰਤ ਚਰਨ ਬਰਾਜਤ ਸਭ ਉਪਰੇ
ਉਪਰੇ
ਉਪਰੇ ਮਿਟਿਆ ਸਗਲ ਕਲੇਸ਼ ਜੀਓ।
ਉਹਦੇ ਚਰਨਾਂ ਵਿੱਚ ਬਰਾਜਣ ਕਰਕੇ ਸਭ ਤੋਂ ਉੱਪਰ ਹੋ ਗਏ। ਇਹ ਨਹੀਂ ਕਿ ਸਵੇਰ ਵਾਲੇ ਕਹਿੰਦੇ ਜੀ ਚਰਨ ਉੱਪਰ ਤਾਂ, ਚੰਨ ਤਾਂ ਹੇਠਾਂ ਦੇ ਉੱਪਰ ਤਾਂ ਨਹੀਂ ਹੁੰਦੇ। ਹਾਂਜੀ,
ਆਵਣ
ਜਾ ਹੁੰਦੇ ਹੇਠਾਂ ਹੀ ਨੇ ਚਰਨ ਬਰਾਜ, ਜਿਹੜੇ ਚਰਨਾਂ 'ਚ ਬਰਾਜਣਾ ਕੀਤਾ ਜਿਨ੍ਹਾਂ ਨੇ, ਸਭ ਉੱਪਰ ਉਹ ਸਾਰਿਆਂ ਤੋਂ ਉੱਚੇ ਹੋ ਗਏ।
ਆਵਣ ਜਾਵਣ ਦੁੱਖ ਹਰੇ
ਮਿਟਿਆ ਸਗਲ ਕਲੇਸ਼ ਜੀ, ਉਹ ਸਾਰਾ ਕਲੇਸ਼ ਮਿਟ ਗਿਆ, ਘਰ ਦਾ ਵੀ ਮਿਟ ਗਿਆ ਕਲੇਸ਼ ਜਿਹੜਾ ਸੀ, ਅਤੇ ਜਿਹੜੇ ਪੰਜ ਕਲੇਸ਼ ਲਿਖਾਏ ਨੇ ਉਹ ਵੀ ਮਿਟ ਗਿਆ। ਚਲੋ,
ਆਵਣ ਜਾਵਣ ਦੁੱਖ ਹਰੇ,
ਆਉਣ ਜਾਣ ਦੇ ਦੁੱਖ ਹਰੇ ਦੂਰ ਹੋ ਗਏ।
ਹਰ ਭਗਤ ਕੀਆ ਪ੍ਰਵੇਸ਼ ਜੀਓ।
ਜਦੋਂ ਹਰੀ ਦੀ ਭਗਤੀ ਵਿੱਚ ਪ੍ਰਵੇਸ਼ ਕੀਤਾ, ਭਗਤੀ ਦੇ ਪ੍ਰਵੇਸ਼ ਨਾਲ ਸਾਰਾ ਕੁਝ ਠੀਕ ਹੋਇਆ।
ਹਰ ਰੰਗ ਰਾਤੇ ਸਹਿਜ ਮਾਤੇ,
ਪਾਰਾ ਕਰਕੇ ਮਾਤੇ
ਮਾਤੇ
ਥੋੜ੍ਹਾ ਜਿਹਾ ਹੋਰ ਪਾਰਾ, ਸਹਿਜ ਰੰਗ ਰਾਤੇ,
ਹਰ ਰੰਗ ਰਾਤੇ ਸਹਿਜ ਮਾਤਾ ਮਾਤੇ।
ਹਾਂ,
ਤਿਲ ਨਾ
ਉੱਥੇ ਕੇ ਖੜਾ ਕੰਮ ਮਾਤੇ
ਮਾਤੇ
ਆਹ ਦੇਖ ਹੁਣ
ਤਿਲ ਨਾ ਮਨ ਤੇ ਵਿਸਰੇ
ਵਿਸਰੈ
ਵਿਸਰੈ
ਤਿਲ ਮਾਤਰ ਵੀ ਉਹ ਮੈਨੂੰ ਮਨ ਤੋਂ ਭੁੱਲੇ ਨਾ ਵਾਹਿਗੁਰੂ। ਫਿਰ ਸਹਿਜ ਦੇ ਵਿੱਚ ਮਸਤ ਹੁੰਦਾ ਹੈ, ਹਰੀ ਰੰਗ ਵਿੱਚ ਰੱਤਾ ਹੋਇਆ।
ਤਜ ਆਪ ਸਰਨੀ ਪਰੇ ਚਰਨੀ, ਤਜ ਆਪ ਸਰਨੀ ਪਰੇ ਚਰਨੀ ਸਰਬ ਗੁਣ ਜਗਦੀਸਰੈ।
ਚਾਲ ਮੂੰਗ ਤਾਂ ਇੱਦਾਂ ਹੀ ਲੱਗਦਾ ਵੀ ਵਿਸਰਾਮ ਇੱਦਾਂ ਹੋਊਗਾ, ਪਰ ਅਰਥ ਨਹੀਂ ਬਣਨਾ। ਬੋਲੋ ਸਾਰੇ ਅਰਥ ਬਣਾਓ। ਤਜ ਆਪ
ਤਜ ਆਪ
ਸਰਨੀ ਪਰੇ ਚਰਨੀ
ਸਰਨੀ ਪਰੇ ਚਰਨੀ
ਆਪਾਂ ਭਾਗ ਤਿਆਗ ਕੇ, ਆਪ ਮੈਨੇ ਹੰਕਾਰ ਛੱਡ ਕੇ, ਤਜ ਮੈਨੇ ਛੱਡ ਕੇ ਕੀ ਕੀਤਾ? ਸਰਨੀ ਪਰੇ ਚਰਨੀ, ਉਹਨਾਂ ਦੀ ਚਰਨਾਂ ਦੀ ਸਰਨ ਵਿੱਚ ਪਏ। ਸਰਵਗੁਣ ਜਗਦੀਸ਼ਰ ਹੈ,
ਸਰਵਗੁਣ ਜਗਦੀਸ਼ਰ ਹੈ।
ਹਾਂ, ਕਿਹਦੀ ਸਰਨ ਵਿੱਚ ਪਏ? ਜਿਹੜੇ ਸਾਰਿਆਂ ਗੁਣਾਂ 'ਚ ਭਰਪੂਰ ਜਗਦੀਸ਼ਰ ਪਰਮੇਸ਼ਰ ਹੈ।
ਗੋਬਿੰਦ ਗੁਣ ਨਿਧ ਸ੍ਰੀ ਰੰਗ ਸਵਾਮੀ।
ਹਾਂ, ਸ਼੍ਰੀ ਲਕਸ਼ਮੀ ਨੂੰ ਨੰਦ ਰੰਗ ਮਨੇ ਆਨੰਦ ਦੇਣ ਵਾਲਾ ਜਿਹੜਾ ਸਵਾਮੀ ਹੈ, ਗੁਣਾਂ ਦੀ ਨਿਧੀ ਐਸਾ ਜਿਹੜਾ ਗੋਬਿੰਦ ਹੈ, ਉਹਨੂੰ
ਆਦਿ ਪਉ ਆਦੇਸ਼ ਜੀਓ।
ਆਦਿ ਰੂਪ ਨੂੰ ਸਾਡੀ ਨਮਸਕਾਰ ਹੈ, ਆਦੇਸ਼ ਮਨੇ ਨਮਸਕਾਰ। ਅਰੇ ਨੂੰ ਕੰਨਾਂ ਲਾ ਕੇ ਆਦਾ ਆਦੇਸ਼ ਜੀਓ,
ਆਦਿ ਪਉ ਆਦੇਸ਼ ਜੀਓ।
ਠੀਕ,
ਗੁਣਵੰਤ ਨਾਨਕ ਮਾਇਆ ਧਰੋ।
ਹਾਂ ਜੀ, ਮੇਰੇ 'ਤੇ ਕਿਰਪਾ ਕਰੋ।
ਯੁਗ ਯੁਗੋ ਇੱਕ ਵੇਸ ਜੀਓ,
ਜਿਹਦਾ ਯੁੱਗਾਂ ਯੁੱਗਾਂ ਵਿੱਚ ਇੱਕਦਾ ਹੀ ਵੇਸ ਹੈ ਪਰਮੇਸ਼ਰ ਦਾ, ਹਰ ਯੁੱਗ ਵਿੱਚ ਉਹੀ ਆਉਂਦਾ ਹੈ। ਸੋ ਇੱਥੇ ਤੱਕ ਕਿਹੜੀ ਬਾਣੀ ਪੂਰੀ ਹੋਈ ਆਪਣੀ? ਬਸੰਤ ਰੁੱਤ ਦੀ, ਰੁੱਤੀ ਕਹਿ ਦਿਓ।
ਹਾਂ
ਠੀਕ ਹੈ, ਰੁੱਤੀ ਬਾਣੀ ਪੂਰੀ ਹੋ। ਇਹ ਤੋਂ ਪਹਿਲਾਂ ਕਿਹੜੀ ਬਾਣੀ ਆਈ ਸੀ ਜਿਹਦੀਆਂ ਦੋ ਹੀ ਲੈਣਾ ਸੀ? ਦੇਖਣਾ ਨਹੀਂ ਹੈਰਾਨ ਰੋਣ ਚੋਣ ਚੋਣ ਡੱਡੂ ਬੋਲਦੇ ਤੂੰ ਝੋਨ ਝੋਨ ਤੇ ਰੁਕ ਜਾਂਦੇ ਰਣ ਝੁੰਝਨੜਾ ਰਣ ਝੁੰਝਨੜਾ ਕਈ ਸੁਣ ਸੁਣਾਈ ਕਹੀ ਜਾਂਦੇ ਉਹ ਪੂਰੀ ਹੋਈ ਸੀ। ਉਹਦਾ ਉਹ ਸ਼ਬਦ ਜਿਹੜਾ ਸੀ ਕਿੰਨਿਆਂ ਤੁਕਾਂ ਦਾ ਸੀ? ਬਾਕੀ ਪੂਰਾ ਕੀ ਨਹੀਂ ਕੀਤਾ ਭਾਈ ਬੰਨੋ ਨੇ ਜੀ? ਚਲੋ,
ਰਾਮ ਕਲੀ ਮਹੱਲਾ ਪਹਿਲਾ, ਦੋਖਣੀ
ਦੱਖਣੀ
ਦੋਖਣੀ
ਦੋਖਣੀ ਨਹੀਂ ਦੱਖਣੀ, ਦੱਖ ਖਾ ਦੱਖ ਆਪਾਂ ਜੋੜਿਆ ਕਰ ਖਸਾਵਾ ਦੱਖਣੀ
ਦੱਖਣੀ ਓਂਕਾਰ
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 ਇੱਦਾਂ ਬੋਲਾਂ ਜੀ ਆਹ ਲਿਖਿਆ ਜਿਵੇਂ ਆਹ ਲਿਖਿਆ ਹੋਇਆ ਇਹਦਾ ਉਚਾਰਨ ਇੱਦਾਂ। ਕਈ ਏਕ ਓਂਕਾਰ ਬੋਲੀ ਜਾਂਦੇ, ਕਈ ਓਂਕਾਰ, ਕਈ ਓਂਕਾਰ, ਕਈ ਇੱਕ ਆਊ ਓਂਕਾਰ, ਕਈ ਕੁਛ ਚੱਲਦਾ। ਸੋ ਓਂਕਾਰ ਆਹਦਾ ਉਚਾਰ, ਇਹ ਬਾਣੀ ਦਾ ਸਿਰਲੇਖ ਹੈ ਹੁਣ ਓਂਕਾਰ। ਕਈ ਦੱਖਣੀ ਓਂਕਾਰ ਕਿਹਾ, ਦੱਖਣੀ ਓਂਕਾਰ ਬਾਣੀ ਦਾ ਪਾਠ ਕੀਤਾ ਜੀ ਮੈਂ, ਨਹੀਂ ਇਹਦਾ ਸਿਰਲੇਖ ਹੈ ਇਕੱਲਾ ਓਂਕਾਰ। ਦੱਖਣੀ ਦਾ ਭਾਵ ਹੈ ਇਹ ਦੱਖਣੀ ਰਾਗਣੀ ਵਿੱਚ ਰਾਮਕਲੀ ਨਾਲ ਮਿਲ ਕੇ, ਰਾਮਕਲੀ ਰਾਗਣੀ ਦੇ ਨਾਲ ਦੱਖਣੀ ਰਾਗਣੀ ਦੋਵਾਂ ਦਾ ਮਿਲਾਪ ਕਰਕੇ ਇਹ ਉਚਾਰੀ ਹੈ। ਜਾਂ ਦੱਖਣ ਦੇ ਇਲਾਕੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਜੀ ਗਏ ਨੇ, ਉੱਥੇ ਨਰਮਦਾ ਨਦੀ ਦੇ ਕੰਢੇ 'ਤੇ ਇੱਕ ਮੰਦਰ ਬਣਿਆ, ਮੰਦਰ ਦਾ ਨਾਂ ਹੈ ਓਂਕਾਰ। ਸ਼ਿਵ ਜੀ ਦਾ ਮੰਦਰ ਆ ਉਹ, ਪਰ ਮੰਦਰ ਦਾ ਨਾਂ ਹੈ ਓਂਕਾਰ ਮੰਦਰ। ਉੱਥੇ ਮਹਾਰਾਜ ਗਏ ਨੇ ਅਤੇ ਉਸ ਮੰਦਰ ਵਿੱਚ ਪੰਡਿਤ ਪਾਧੇ ਜਿਹੜੇ ਸੀ, ਉਸ ਵੇਲੇ ਵਿੱਦਿਆ ਪਾਧੇ ਪੜ੍ਹਾਉਂਦੇ ਸੀ ਨਿਆਣਿਆਂ ਨੂੰ, ਸਕੂਲ ਤਾਂ ਹੁੰਦੇ ਨਹੀਂ ਸੀ। ਪਾਧੇ ਜਿਹੜਾ ਸੀ ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਮਹਾਰਾਜ ਕਹਿੰਦੇ ਇਹ ਜਿਹੜੇ ਅੱਖਰ ਪੜ੍ਹਾ ਰਹੇ ਹਾਂ ਪਾਧਾ ਜੀ, ਇਹ ਅੱਖਰਾਂ ਦੇ ਅਰਥ ਜਾਣਦੇ ਕਿ ਨਹੀਂ? ਕਹਿੰਦਾ ਮਹਾਰਾਜ ਜੀ ਮੈਂ ਤਾਂ ਅੱਖਰਾਂ ਬਾਰੇ ਜਾਣਦਾ, ਇਹਨਾਂ ਦਾ ਪ੍ਰਨਾਉਂਸ ਜਾਣ ਉਚਾਰਨ ਜਾਣਦਾ, ਅਰਥ ਤਾਂ ਨਹੀਂ ਮੈਂ ਜਾਣਦਾ ਵੀ ਇਹਦੇ ਕੀ ਅਰਥ, ਉਹ ਤੁਸੀਂ ਦੱਸੋ ਕਿਰਪਾ ਕਰੋ। ਹੁਣ ਮਹਾਰਾਜ ਜੀ ਉਹਨਾਂ ਅੱਖਰਾਂ ਦਾ ਹੁਣ ਅਰਥ ਦੱਸਣਗੇ ਇਸ ਬਾਣੀ ਵਿੱਚ। ਤਦੇ ਬਾਣੀ ਦਾ ਨਾਮ ਓਅੰਕਾਰ ਰੱਖਿਆ ਹੈ। ਸੋ ਉਸ ਵੇਲੇ ਰੀਤ ਹੁੰਦੀ ਸੀ ਫੱਟੀ ਜਦੋਂ ਲਿਖਾਉਂਦੇ ਸੀ ਨਾ ਪਾਦੇ, ਬੱਚਿਆਂ ਨੂੰ ਫੱਟੀ ਦੇ ਅੱਗੇ ਲਿਖਾਉਂਦੇ ਸੀ। ਹੁਣ ਤਾਂ ਹੋਰ ਇੱਥੇ ਸਿਸਟਮ ਆ, ਸਲੀਟਾਂ ਸਲੂਟਾਂ ਚੱਲ ਪਈਆਂ। ਪਿੰਡਾਂ 'ਚ ਆਪਾਂ ਗਾਜੀ ਵਾਲੀ ਫੱਟੀ ਸਾਫ਼ ਕਰਦੇ ਆਏ ਹਾਂ, ਪਰ ਜਿਹੜੇ ਸਕੂਲਾਂ ਤੋਂ ਪਹਿਲਾਂ ਪਾਦੇ ਪੜ੍ਹਾਉਂਦੇ ਸੀ, ਫੱਟੀ 'ਤੇ ਅੱਖਰ ਲਿਖਣ ਤੋਂ ਪਹਿਲਾਂ ਮੰਗਲ ਲਿਖਦੇ ਸੀ ਫੱਟੀ ਦਾ। ਉਹ ਮੰਗਲ ਕੀ ਹੁੰਦਾ ਸੀ? ਓਮ ਨਮਹ ਸੀ ਧੰ, ਕੀ ਬੋਲਿਓ? ਇਹ ਲਿਖਦੇ ਸੀ ਫੱਟੀ 'ਤੇ ਪਹਿਲਾਂ ਮੰਗਲ, ਫਿਰ ਅੱਖਰ ਪਾਉਣੇ ਸ਼ੁਰੂ ਕਰਦੇ ਸੀ। ਓਮ ਨਮਹ ਸੀ ਧੰ। ਹਾਂ, ਗੋਰਾ ਬੋਲ ਕੇ ਦੱਸੋ ਕੀ ਮੰਗਲ ਸੀ? ਓਮ ਓਮ ਨਮਹ ਸੀ ਧੰ। ਫਿਰ ਫੱਟੀ ਲਿਖ ਕੇ ਫਿਰ ਨਿਆਣਿਆਂ ਨੂੰ ਪੜ੍ਹਾਉਂਦੇ ਸੀ। ਹੁਣ ਮਹਾਰਾਜ ਜੀ ਪਹਿਲਾਂ ਉਹ ਜਿਹੜਾ ਮੰਗਲ ਹੈ ਉਹ ਉਹਨਾਂ ਤਿੰਨਾਂ ਮੰਗਲਾਂ ਦੇ ਅਰਥ ਸ਼ੁਰੂ ਕਰ ਲਵੇਂਗੇ, ਇੱਥੋਂ ਅੱਖਰਾਂ ਦੇ ਫੇਰ ਸ਼ੁਰੂ ਕਰਨਗੇ। ਹੁਣ ਪਹਿਲਾਂ ਓਅੰਕਾਰ, ਓਮ ਦੇ ਅਰਥ ਆ ਰਹੇ ਨੇ। ਮੁੜ 'ਚ ਓਮ ਲਿਖਿਆ ਨਾ ਪਹਿਲਾਂ, ਓਮ ਦੇ ਅਰਥ ਓਅੰਕਾਰ ਪੂਰਾ ਦਾ ਉਚਾਰਨ ਕਰਕੇ। ਹਾਂਜੀ, ਓਮ ਦਾ ਕੀ ਭਾਵ ਹੈ ਮਹਾਰਾਜ ਕਹਿੰਦੇ? ਓਅੰਕਾਰ, ਹਾਂਜੀ ਬ੍ਰਹਮਾ ਬੋਲ ਜੀ ਗੋਰੇ। ਹਾਂਜੀ, ਸ਼੍ਰੀ ਧੰ ਦੱਸਾਂਗੇ ਨਾ ਕਿ ਅਰਥ ਆਉਣਗੇ ਜਿੱਥੇ। ਨਹੀਂ, ਉੱਥੇ ਬਿਨਾਂ ਔਂਕੜ ਤੋਂ ਹੈ, ਇਹ ਬਾਣੀ ਦਾ ਸਿਰਲੇਖ ਹੋਣ ਕਰਕੇ ਓਅੰਕਾਰ ਵਾਲੇ ਨੂੰ ਔਂਕੜ ਆ ਗਿਆ। ਪਰ ਜੇ ਉੱਥੇ ਮੰਤਰ ਵਿੱਚ ਜਿਹੜਾ ਹੈ ਉਹ ਨਾਲ ਕਾਰ ਵੀ ਲੱਗੀ ਹੈ ਉੱਥੇ, ਜਿਹੜਾ ਊੜੇ ਦੇ ਉੱਤੇ ਉਹ ਓਅੰਕਾਰ ਦਾ ਉਚਾਰ ਕਰਦੇ ਨੇ। ਹਾਂਜੀ ਬੋਲ ਜੀ। ਲਿਖਿਆ ਤਾਂ ਉੱਦਾਂ ਸੀ ਜਿਵੇਂ ਉੱਦਾਂ ਬੋਲਣਾ, ਪਹਿਲਾਂ ਬੋਲ ਇੱਕ, ਹੁਣ ਜਿਵੇਂ ਲਿਖਿਆ ਸੀ ਉੱਦਾਂ ਪੜ੍ਹ। ਗੁੱਡ, ਹੁਣ ਠੀਕ ਹੋਇਆ।
ਸਤਿਗੁਰ ਪ੍ਰਸਾਦ।
ਹਾਂ,
ਓਅੰਕਾਰ
ਠੀਕ।
ਬਰਮਾ
ਬ੍ਰਹਮਾ,
ਬਰਮਾ
ਬਰਮਾ ਨਹੀਂ, ਹਾਹਾ ਲਾ ਕੇ
ਬਰਹਮਾ।
ਹਾਂ, ਉਤਪਤ ਪੜ੍ਹਿਓ ਸਾਰੇ ਜੀ, ਓਅੰਕਾਰ 'ਤੇ ਵਿਸ਼ਰਾਮ ਕਰੀ ਜਾਣੇ ਨੇ। ਓਅੰਕਾਰ
ਓਅੰਕਾਰ
ਬ੍ਰਹਮਾ ਉਤਪਤ,
ਬ੍ਰਹਮਾ ਉਤਪਤ,
ਓਅੰਕਾਰ ਤੋਂ ਹੀ ਬ੍ਰਹਮਾ ਦੀ ਉਤਪਤੀ ਹੋਈ ਹੈ। ਉਤਪਤ ਐਵੇਂ ਪਤ ਪੋਲਾ ਨਹੀਂ ਕਰਨਾ ਨਾ, ਪਾਰਾ ਕਰਕੇ। ਓਅੰਕਾਰ
ਓਅੰਕਾਰ
ਬ੍ਰਹਮਾ ਉਤਪਤ,
ਬ੍ਰਹਮਾ ਉਤਪਤ,
ਓਅੰਕਾਰ ਪਰਮੇਸ਼ਰ ਤੋਂ ਹੀ ਬ੍ਰਹਮਾ ਪੈਦਾ ਹੋਇਆ, ਉਤਪਤ ਹੋਇਆ ਹੈ। ਓਅੰਕਾਰ ਬੋਲ ਅੱਗੇ।
ਓਅੰਕਾਰ ਕਿਆ ਚਿਨ ਚਿਤ,
ਜਦੋਂ ਬ੍ਰਹਮਾ ਪੈਦਾ ਹੋਇਆ ਨਾ ਉਹਨੂੰ ਆਕਾਸ਼ਬਾਣੀ ਹੋਈ ਕਿ ਤੂੰ ਆਹ ਫੁੱਲ ਤੋਂ ਪੈਦਾ ਹੋਇਆ, ਕਮਲ ਫੁੱਲ ਦੀ ਨਾਲੀ 'ਚੋਂ, ਓਅੰਕਾਰ ਹੋ ਗਿਆ। ਕਿੱਡਾ ਸੁਣ ਅਰਥ ਕਰਦੀ ਪਹਿਲਾਂ, ਕਹਿਣ ਲੱਗਾ ਕਿੱਡਾ ਝੂਠ, ਆ ਕਮਲ ਦੀ ਨਾਲੀ ਤੋਂ ਮੈਂ ਕਿਵੇਂ ਜਿਹੜਾ ਹੈਗਾ ਪੈਦਾ ਹੋ ਸਕਦਾ? ਆਕਾਸ਼ਬਾਣੀ ਚੈਲੰਜ ਕੀਤਾ, ਗੁੱਸੇ 'ਚ ਆ ਕੇ ਲੱਤ ਮਾਰਤੀ ਹੰਕਾਰ 'ਚ ਆ ਕੇ ਫੁੱਲ ਦੀ ਨਾਲੀ ਨੂੰ, ਉਹ ਨਾਲੀ ਵਿੱਚ ਜਾ ਡਿੱਗ ਗਿਆ ਜਿਹੜੀ ਕਮਲ ਫੁੱਲ ਦੀ ਨਾਲ ਸੀ। ਕਿੰਨੇ ਹੀ ਯੁੱਗ ਉਹਦੇ ਵਿੱਚ ਘੁੰਮਦਾ ਰਿਹਾ, ਉਹਨੂੰ ਨਾਲੀ ਦਾ ਸਿਰੇ ਨਾ ਲੱਭੇ ਵੀ ਕਿੱਧਰ ਨਿਕਲਣਾ, ਕਿੱਧਰ ਜਿਹੜਾ ਹੈ ਵਿੱਚੇ ਪ੍ਰਵੇਸ਼ ਹੁੰਦਾ ਰਿਹਾ ਕਿੰਨੇ ਯੁੱਗ। ਅਖੀਰ ਫਿਰ ਕਹਿਣ ਲੱਗਾ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ, ਹੰਕਾਰ ਹੋ ਗਿਆ। ਫਿਰ ਆਕਾਸ਼ਬਾਣੀ, ਫਿਰ ਐਂ ਆਕਾਸ਼ਬਾਣੀ ਕੋਈ ਤਪ ਕਰ ਤਪ ਕਰ ਤਪ ਕਰ, ਇਹ ਆਵਾਜ਼ ਆਈ। ਫਿਰ ਉਹ ਜਿਹੜਾ ਸੀ ਉਸ ਵੇਲੇ ਫਿਰ ਓਅੰਕਾਰ ਦਾ ਉਹਨੇ ਜਾਪ ਕੀਤਾ। ਫਿਰ ਕਹਿੰਦੇ ਓਅੰਕਾਰ ਕੀ ਆ ਜਿਨ ਚਿੱਤ,
ਹਾਂ
ਫਿਰ ਓਅੰਕਾਰ ਦਾ ਜਾਪ ਉਸਨੇ ਆਪਣੇ ਓਅੰਕਾਰ ਪਰਮੇਸ਼ਰ ਨੂੰ ਚਿੱਤ ਵਿੱਚ ਕੀਤਾ, ਯਾਦ ਕੀਤਾ।
ਓਅੰਕਾਰ ਸਲ
ਸੈਲ
ਸੈਲ ਜਗ
ਜੁਗ
ਜੁਗ
ਭਏ, ਓਅੰਕਾਰ ਪਰਮੇਸ਼ਰ ਤੋਂ ਜਾਂ ਓਅੰਕਾਰ ਜਿਹੜਾ ਮੰਗਲ ਰੂਪ, ਓਅੰਕਾਰ ਦਾ ਮੰਗਲ ਰੂਪ ਜਿਹੜਾ ਹੈ ਉੱਥੋਂ ਸੈਲ ਜੁਗ ਜੁਗ ਦਾ ਅਰਥ ਅਤੇ ਚਾਰ ਚਾਰ ਪਹਾੜ ਬਣੇ। ਚਾਰ ਪਹਾੜ ਕਿਹੜੇ ਨੇ? ਜਿਹੜੇ ਵੱਡੇ ਗਣੇ ਗਏ ਨੇ ਇੰਡੀਆ ਤੋਂ ਹੀ ਹੈ ਆਪਾਂ ਸਾਰੇ। ਹਾਂਜੀ, ਹਿਮਾਲਾ ਪਰਬਤ, ਹੋਰ ਸੁਮੇਰ ਪਰਬਤ, ਹਾਂਜੀ ਕੈਲਾਸ਼ ਪਰਬਤ, ਪਰ ਉਹ ਇੱਥੇ ਇਹ ਉਹਨਾਂ ਦੀ ਗਿਣਤੀ ਨੇ। ਇੱਥੇ ਉਦਿਆਚਲ, ਅਸਥਾਚਲ, ਵਿੰਧਿਆਚਲ, ਮੰਦਰਾਚਲ ਇਹ ਵੱਡੇ ਪਹਾੜ ਨੇ, ਉਹਨਾਂ ਦੇ ਵਿਚਾਲੇ ਫਿਰ ਸੁਮੇਰ ਪਰਬਤ ਹੈ। ਇਹ ਸਾਰੇ ਪਹਾੜ ਉਹ ਤੋਂ ਚਾਰੇ ਤੋਂ ਬਣੇ। ਮੰਦਰਾਚਲ ਉਹ ਪਹਾੜ ਹੈ ਜਿੱਥੇ ਜਿਸ ਵੇਲੇ ਸਮੁੰਦਰ ਲੜਕਿਆ ਸੀ, 14 ਦਿਨ ਕੱਢੇ ਸੀ। ਉਦਿਆਚਲ ਚੜ੍ਹਦੇ ਵਾਲੇ ਪਾਸੇ ਜਦੋਂ ਸੂਰਜ ਚੜ੍ਹਦਾ ਉਦੋਂ ਉਦਿਆਚਲ ਹੈ। ਸੋ ਇਵੇਂ ਮੰਦਰਾਚਲ ਜਿਹੜਾ ਹੈ ਜਿਹਨਾਂ ਰਿੜਕਿਆ ਸੀ ਸਮੁੰਦਰ, ਅਤੇ ਇਵੇਂ ਹੀ ਜਿਹੜਾ ਸੀ ਅਸਥਾਚਲ, ਅਤੇ ਇਹ ਦੱਖਣ ਵਾਲੇ ਪਾਸੇ ਆ ਜਾਂਦਾ।
ਕਿਹੜਾ ਸਮੁੰਦਰ ਰਿੜਕਿਆ ਜੀ?
ਜਿਹੜਾ ਸਮੁੰਦਰ ਹੈਗਾ ਸਾਰਾ ਵੱਡਾ ਇੰਡੀਆ ਦਾ ਜਿਹੜਾ ਉੱਥੇ। ਹਾਂਜੀ, ਫਿਰ ਪਹਿਲਾਂ ਉੱਤਰਾਚਲ ਉਹਨਾਂ ਉਦਿਆਚਲ, ਜਿਵੇਂ ਵੱਖਰੀ ਸਟੇਟ ਬਣਾਤੀ ਯੂਪੀ ਦੀ ਉੱਤਰਾਂਚਲ ਉਹਦੇ ਨਾਂ 'ਤੇ, ਇੱਦਾਂ ਹਿਮਾਚਲ ਜਿਵੇਂ ਉਹ ਪਹਾੜਾਂ ਦੇ ਨਾਂ 'ਤੇ ਸਟੇਟਾਂ ਦੇ ਨਾਂ ਰੱਖੇ ਗਏ ਨੇ, ਹਿਮਾਲਾ ਪਰਬਤ ਨਾਂ ਤੋਂ ਹਿਮਾਚਲ ਬਣਾਤਾ ਇਵੇਂ। ਹਾਂਜੀ, ਇਹ ਜਿਹੜੇ ਸੀ ਚਾਰੇ ਪਹਾੜ ਇੱਦਾਂ ਪੈਦਾ ਹੋਏ। ਅਤੇ ਪਹਿਲਾ ਅਰਥ ਇਹਦਾ ਇਹ ਹੈ, ਓਅੰਕਾਰ ਸੈਲ ਯੁਗ ਪਏ, ਦੂਜਾ ਅਰਥ ਸਾਲਚੇ ਕੀਤਾ ਜਾਂਦਾ ਹੈ। ਓਅੰਕਾਰ ਪਰਮੇਸ਼ਰ ਤੋਂ ਸੈਲ ਪਹਾੜ ਪੈਦਾ ਹੋਏ ਅਤੇ ਯੁੱਗ ਵੀ ਪੈਦਾ ਹੋਏ, ਸੱਤ ਯੁੱਗ, ਤ੍ਰੇਤਾ, ਦੁਆਪਰ, ਕਲਯੁਗ ਆਦਿਕ, ਇਹ ਚਾਰੇ ਯੁੱਗ ਪੈਦਾ ਹੋਏ। ਤੀਜਾ ਅਰਥ ਸੈਲ ਯੁੱਗ ਪਏ, ਸੋ ਸੈਲ ਜਿਹੜੇ ਸੀ, ਦੋ ਤਰ੍ਹਾਂ ਦੀ ਸ੍ਰਿਸ਼ਟੀ ਬਣੀ ਹੈ, ਇੱਕ ਜੜ ਸ੍ਰਿਸ਼ਟੀ ਹੈ ਜਿਹੜੇ ਪਹਾੜ ਆਦਿਕ ਨੇ, ਇੱਕ ਜੰਗਮ ਸ੍ਰਿਸ਼ਟੀ ਹੈ ਜਿਹਦੇ 'ਚ ਆਪਾਂ ਪਸ਼ੂ ਪੰਛੀ ਬੰਦੇ ਆਦਿਕ ਆ ਜਾਂਦੇ ਹਾਂ ਜਿਹੜੇ ਤੁਰ ਫਿਰ ਸਕਦੇ ਨੇ। ਸੋ ਇਹ ਸੈਲ ਜੜ ਸ੍ਰਿਸ਼ਟੀ ਅਤੇ ਯੁੱਗ ਜਿਹੜੀ ਸੀ ਜੰਗਮ ਸ੍ਰਿਸ਼ਟੀ, ਓਅੰਕਾਰ ਤੋਂ ਹੀ ਪੈਦਾ ਹੋਈ ਹੈ। ਸੋ ਤਿੰਨੇ ਹੀ ਅਰਥ ਇਹ ਕੀਤੇ ਜਾਂਦੇ ਨੇ ਦਮਨੀ ਟਕਸਾਲ 'ਚ। ਅੱਗੇ ਜੀ ਬੋਲ। ਓਅੰਕਾਰ
ਓਅੰਕਾਰ ਬੁੱਧ
ਵੇਦ
ਵੇਦ ਨਿਰਮੈ,
ਓਅੰਕਾਰ ਤੋਂ ਹੀ ਵੇਦ ਪੈਦਾ ਹੋਏ ਨੇ ਚਾਰੇ। ਹਾਂਜੀ, ਓਅੰਕਾਰ
ਓਅੰਕਾਰ ਸਬਦ ਉਦਾਰ
ਉਦਰੇ, ਵੀ ਵੇਦਾਂ ਨੂੰ ਚੱਕ ਕੇ ਲੈ ਗਏ ਸੀ ਸੰਖੰਸਰ ਦੈਂਤ ਜਿਹੜੇ ਸੀ, ਵੇਦ ਖੋਹ ਕੇ ਲੈ ਗਏ ਸੀ ਬ੍ਰਹਮਾ ਕੋਲੋਂ। ਫਿਰ ਵੇਦਾਂ ਦਾ ਉਧਾਰ ਕਿਵੇਂ ਕੀਤਾ? ਹਾਂਜੀ, ਇਹ ਜਿਹੜਾ ਸੀ ਓਅੰਕਾਰ ਨੇ ਫਿਰ ਜਿਹੜਾ ਸੀ ਵੇਦ ਵਾਪਸ ਕਰਾਏ, ਉਸ ਅਵਤਾਰ ਧਾਰ ਕੇ ਉਹਦੇ ਉਧਾਰ ਕੀਤਾ ਵੇਦਾਂ ਦਾ। ਦਸਮ ਗ੍ਰੰਥ ਆਉਂਦਾ, ਸੰਖੰਸਰ ਮਾਰੇ ਵੇਦ ਉਧਾਰੇ, ਸੰਖੰਸਰ ਦੈਤ ਨੂੰ ਮਾਰ ਕੇ ਵੇਦਾਂ ਦਾ ਉਧਾਰ ਕੀਤਾ ਸੀ।
ਓਅੰਕਾਰ ਗੁਰਮੁਖ ਤੇਰਾ
ਤਰੇ
ਤਰੇ,
ਓਅੰਕਾਰ ਗੁਰਮੁਖ ਤਰੇ, ਓਅੰਕਾਰ ਨੂੰ ਜਪ ਕੇ ਗੁਰਮੁਖ ਤਰ ਜਾਂਦੇ ਨੇ। ਇੱਥੇ ਤੱਕ ਜਿਹੜਾ ਸੀ ਓਮ ਦਾ ਅਰਥ ਆ ਗਏ। ਹੁਣ ਅੱਗੇ ਕੀ ਸੀ? ਨਵੇਂ, ਹੁਣ ਨਵੇਂ ਦੇ ਅਰਥ ਆਉਣਗੇ। ਜਿਹੜੇ ਫੱਟੀ 'ਤੇ ਦੂਜਾ ਨਵਾਂ ਲਿਖਿਆ ਸੀ ਬੋਲਣ ਨੂੰ, ਓ ਨਮ ਅੱਖਰ,
ਓ ਨਮ ਅੱਖਰ,
ਉਹਨੂੰ ਪਾਠ ਇਕੱਠਾ ਨਹੀਂ ਕਰਨਾ, ਇਕੱਠਾ ਤਾਂ ਨਹੀਂ ਕਿਸੇ ਕੋਲ,
ਮੇਰੇ ਕੋਲ,
ਜਿਹਦੇ ਕੋਲ ਇਕੱਠਾ ਵੱਖਰਾ ਕਰ ਲਾਂਗੇ। ਉਹ ਵੱਖਰਾ, ਨਾਮ ਵੱਖਰਾ। ਉਹ ਜਿਹੜਾ ਮੰਗਲ ਰੂਪ ਪਰਮੇਸ਼ਰ ਹੈ, ਨਾਮ ਮੈਨੂੰ ਨਮਸਕਾਰ ਕਰਨੇ ਯੋਗ ਜਿਹੜਾ ਅੱਖਰ, ਜਿਹੜਾ ਨਹੀਂ ਖਿਰਦਾ, ਨਾਸ ਨਹੀਂ ਹੁੰਦਾ, ਬੋਲਣਾ ਅੱਖਰੇ ਹੈ ਇਹਨੂੰ ਉਚਾਰਨ ਵਿੱਚ, ਅਰਥ ਵਿੱਚ ਅੱਖਰ, ਜਿਹੜਾ ਨਹੀਂ ਖਿਰਦਾ ਪਰਮੇਸ਼ਰ, ਨਾਸ ਨਹੀਂ ਹੁੰਦਾ, ਐਸਾ ਜਿਹੜਾ ਉਹ ਮੰਗਲ ਸਰੂਪ ਨਾਮ ਨਮਸਕਾਰ ਕਰਨ ਯੋਗ ਜਿਹੜਾ ਪਰਮੇਸ਼ਰ, ਅਖਾਰ ਖਿਰਨੇ ਤੋਂ ਰਹਿਤ ਜਿਹੜਾ ਪਰਮੇਸ਼ਰ ਹੈ, ਸੁਣੋ ਵਿਚਾਰ ਉਹਦੇ ਵਿਚਾਰ ਨੂੰ। ਹੁਣ ਸੁਣੋ ਜੀ ਪਾਦਾ ਜੀ ਅੱਗੇ,
ਸੁਣੋ ਵਿਚਾਰ,
ਇਹ ਹੋ ਗਿਆ ਅੱਗੇ ਚੱਲ। ਓ ਨਮ,
ਓ ਨਮ ਅੱਖਰ ਤ੍ਰਿਭਵਨ ਸਾਰੋ,
ਤ੍ਰਿਭਵਨ ਸਾਰ, ਉਹ ਜਿਹੜਾ ਮੰਗਲ ਰੂਪ ਪਰਮੇਸ਼ਰ ਹੈ, ਨਮ ਮੈਨੂੰ ਜੇ ਨਮਸਕਾਰ ਕਰਨੇ ਯੋਗ ਹੈ, ਅੱਖਰ ਤੋਂ ਅੱਖਰ ਜਿਹੜਾ ਖਿਰਨੇ ਤੋਂ ਰਹਿਤ ਹੈ, ਤ੍ਰਿਭਵਨ ਸਾਰ, ਤਿੰਨੇ ਭਵਨਾਂ ਦੀ ਸਾਰ ਲੈਣ ਵਾਲਾ ਹੈ, ਜਾਂ ਤ੍ਰਿਭਵਨ ਸਾਰ ਤਿੰਨੇ ਭਵਨਾਂ ਵਿੱਚੋਂ ਸਾਰ ਮੈਨੂੰ ਸ੍ਰੇਸ਼ਟ ਹੈ, ਦੋਵੇਂ ਹੀ ਅਰਥ ਇਹ ਹੁਣ ਜੀ ਨਵੇਂ ਦੇ ਅਰਥ ਹੋ ਗਏ। ਚਲੋ ਅੱਗੇ, ਸੁਣ ਪਾਂਡੇ,
ਸੁਣ ਪਾਂਡੇ ਕਿਆ ਲਿਖੋ ਜੰਜਾਲਾ,
ਲਿਖੋ ਪੂਰਾ ਹਾਲ ਆ ਕੇ,
ਸੁਣ ਪਾਂਡੇ ਕਿਆ ਲਿਖੋ ਜੰਜਾਲਾ,
ਹੁਣ ਬੋਲਿਆ ਗਲੇ 'ਚ ਪਾਂਡੇ, ਸੁਣ ਆ ਕੀ ਜੰਜਾਲ ਵਾਲੇ ਅੱਖਰ ਲਿਖਣਾ ਕਰਦਾ, ਇਹ ਤਾਂ ਜੰਜਾਲ ਪਾਉਣ ਵਾਲੇ ਨੇ।
ਲਿਖ ਰਾਮ ਨਾਮ ਗੁਰਮੁਖ ਗੋਪਾਲਾ,
ਇਹ ਲਿਖ ਆਪਣੀ ਫੱਟੀ 'ਤੇ ਰਾਮ ਨਾਮ ਜਿਹੜਾ ਗੁਰਮੁਖ ਗੋਪਾਲਾ, ਗੁਰਾਂ ਦੁਆਰਾ ਗੋਪਾਲ ਜਿਹੜਾ ਪਰਮੇਸ਼ਰ, ਹਾਂਜੀ
ਰਹਾਓ,
ਜਾਂ ਜਿਹਨੂੰ ਅੱਖਰਾਂ ਨੂੰ ਪੜ੍ਹ ਕੇ ਗੁਰਮੁਖ ਕੋਈ ਬਣ ਜਾਵੇ ਉਹ ਗੋਪਾਲ ਦੇ ਰਾਮ ਨਾਮ ਨੂੰ ਲਿਖ।
ਸੱਸੈ ਸਭ ਜਗ ਸਹਿਜ ਉਪਾਇਆ।
ਨਵੇਂ ਤੋਂ ਬਾਅਦ ਕੀ ਸੀ ਆ ਜੀ ਉਹ ਪੱਟੀ 'ਤੇ ਲਿਖਿਆ? ਹਾਂ ਸ਼੍ਰੀਧੰਗ ਸੀ। ਹੁਣ ਸ਼੍ਰੀਧੰਗ ਦਾ ਪਹਿਲਾ ਅੱਖਰ ਕੀ ਸੀ? ਸੱਸਾ। ਹੁਣ ਸੱਸੇ ਦੁਆਰਾ ਦੱਸਦੇ ਨੇ, ਸ਼੍ਰੀਧੰਗ ਦਾ ਪਹਿਲਾਂ ਸੱਸਾ ਲੈ ਲਿਆ, ਫਿਰ ਧੱਦਾ ਲੈਣਗੇ, ਫਿਰ ਟਿੱਪੀ ਲੈਣਗੇ। ਹਾਂਜੀ, ਸੱਸੈ
ਸੱਸੈ
ਸਭ ਜਗ ਸਹਿਜ ਉਪਾਇਆ।
ਸਭ ਜਗ ਸਹਿਜ ਉਪਾਇਆ
ਕਿਹਨੇ ਪਾਇਆ ਹੈ?
ਤਿੰਨ ਪਵਨ ਇੱਕ ਜੋਤੀ।
ਜਿਹੜੇ ਤਿੰਨੇ ਭਾਵਨਾ ਦਾ ਇੱਕ ਜੋਤੀ ਸਰੂਪ ਪਰਮੇਸ਼ਰ ਹੈ ਨਾ, ਉਹਨੇ ਸਾਰਾ ਜਗਤ ਜਿਹੜਾ ਸੀ ਤਿੰਨੇ ਭਾਵਨਾ ਰੂਪੇ ਸਹਿਜ 'ਚ ਪੈਦਾ ਕਰ ਦਿੱਤਾ। ਕੋਈ ਜੋ ਉਹਨੂੰ ਜ਼ੋਰ ਨਹੀਂ ਲੱਗਿਆ ਉਹਦਾ, ਫੁਰਨੇ ਨਾਲੇ ਬਣਾ ਦਿੱਤਾ। ਹਾਂਜੀ,
ਗੁਰਮੁਖ ਵਸਤ ਪ੍ਰਾਪਤ ਹੋਵੇ।
ਹਾਂਜੀ,
ਚੁਣ ਲੈ ਮਾਨਕ ਮੋਤੀ।
ਗੁਰਮੁਖ ਵਸਤ ਪ੍ਰਾਪਤ ਹੋਵੇ, ਚੁਣ ਲੈ ਮਾਨਕ ਮੋਤੀ। ਮਾਨਕ ਕੀ ਹੈ? ਸਰਵਣ ਕਰਨਾ, ਪਰਮੇਸ਼ਰ ਦੇ ਨਾਮ ਨੂੰ ਮੰਨਣ ਕਰਨਾ, ਨਿਧਿਆਸਣ ਕਰਨਾ, ਅਤੇ ਮਾਨਕ ਹੋ ਗਏ। ਮੋਤੀ ਕੀ ਹੈ? ਸ਼ੁੱਧਤਾ, ਨਿਰਮਲਤਾ। ਅਤੇ ਰਤਨ ਕੀ ਹੈ? ਵੈਰਾਗ। ਜਵਾਹਰ ਕੀ ਹੈ? ਗਿਆਨ। ਐਸੇ ਜਿਹੜੇ ਗੁਣਾਂ ਨੂੰ ਚੁਣ ਲੈਣਾ ਕੀਤਾ, ਫਿਰ ਗੁਰਮੁਖ ਵਸਤ ਪ੍ਰਾਪਤ ਹੋਵੇ, ਉਹਨਾਂ ਗੁਰਮੁਖਾਂ ਨੂੰ ਇਹ ਵਸਤੂ ਜਿਹੜੀ ਪਰਮੇਸ਼ਰ ਹੈ ਇਹ ਪ੍ਰਾਪਤ ਹੋ ਜਾਂਦੀ ਹੈ। ਆਤਮ ਵਸਤੂ ਜਿਹੜੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ।
ਸਮਝੈ ਸੂਝੈ ਪੜ ਪੜ ਬੂਝੈ।
ਹਾਂਜੀ,
ਅੰਤ ਨਿਰੰਤਰ ਸਾਚਾ।
ਇਹ ਕਿਹੜੀ ਪੋਥੀ 'ਚ ਆਉਂਦੀ ਹੈ ਬਾਣੀ? ਇਹ ਆ ਤਾਂ ਗਏ ਨਾ ਸਰੂਪ ਵਿੱਚ, ਕਿਸ ਗੁਟਕੇ 'ਚ ਆਉਂਦੀ ਹੈ, ਕਿਸ ਪੋਥੀ 'ਚ ਆਉਂਦੀ ਹੈ? ਭਗਤਾਂ ਬਾਣੀ 'ਚ, ਹੋਰ ਪੰਜ ਗ੍ਰੰਥੀ 'ਚ, ਹੋਰ ਸੁੰਦਰ ਗੁਟਕੇ 'ਚ, ਹੋਰ ਇਹ ਪੰਜ ਗ੍ਰੰਥੀ ਦਾ ਹਿੱਸਾ ਹੈ। ਸੁੰਦਰ ਗੁਟਕੇ ਵਾਲਿਆਂ ਨੇ ਪੰਜ ਗ੍ਰੰਥੀ ਉਹਦੇ ਵਿੱਚ ਸੁੰਦਰ ਗੁਟਕੇ 'ਚ ਲਿਆਂਦੀ। ਪੰਜ ਮੁੱਖ ਜਿਹੜੀਆਂ ਪੰਜ ਗ੍ਰੰਥੀ ਦੀਆਂ ਬਾਣੀਆਂ ਨੇ ਉਹਨਾਂ ਵਿੱਚ ਇਹ ਬਾਣੀ ਆਉਂਦੀ ਹੈ ਓਂਕਾਰ। ਪੁਰਾਣੇ ਸਮੇਂ ਵਿੱਚ ਜਿਹੜੇ ਆਊਗੀ ਅੱਗੇ ਪੰਕਤੀ, ਗੁਰੂ ਕੇ ਖਾਲਸੇ ਨਿਤਨੇਮ ਸਾਰੀ ਪੰਜ ਗ੍ਰੰਥੀ ਦਾ ਕਰਦੇ ਸੀ। ਸੱਚ ਕਹਿੰਦੇ ਹੁਣ ਵਾਲੇ ਕਹਿੰਦੇ ਜੀ ਪੰਜਾਂ ਵਿੱਚੋਂ ਤਿੰਨ ਜਿਹੜੀਆਂ ਨੇ ਦੋ ਛੱਡ ਦਿਓ, ਹੋਰ ਤਿੰਨਾਂ ਨਾਲ ਸਾਰੋ ਕੰਮ ਹੌਲੀ ਹੌਲੀ ਉਹ ਵੀ ਘਟਾਉਣ ਲੱਗ ਜਾਣਗੇ। ਚਲੋ ਕਰੋ ਕਿਰਪਾ।
ਗੁਰਮੁਖ ਦੇਖੈ ਸਾਚ ਸਮਾਲੇ।
ਸੰਜਨੈਲ ਸਿੰਘ ਭੰਡਰਾਂ ਵਾਲਿਆਂ ਨੂੰ ਸਾਰੀ ਪੰਜ ਗ੍ਰੰਥੀ ਕੰਠ ਸੀ, ਭਗਤਾਂ ਬਾਣੀ ਸਾਰੀ ਕੰਠ ਸੀ। ਦੋ ਦਿਨ ਦੇ ਵਿੱਚ ਉਹਨਾਂ ਨੇ ਪੰਜ ਗ੍ਰੰਥੀ ਕੰਠ ਕਰ ਲਈ ਸੀ। ਹਾਂ ਵਾਹਿਗੁਰੂ ਜੀ, ਦੋ ਦਿਨ ਵਿੱਚ ਸਿੱਧ ਗੋਸ਼ਟ ਅਤੇ ਦੱਖਣੀ ਓਂਕਾਰ ਬਾਵਨ ਲੱਖਰੀ ਇਹ ਕਰ ਲਈਆਂ ਸੀ, ਅਤੇ ਬਾਕੀ ਜਿਹੜਾ ਸੁਖਮਨੀ ਸਾਹਿਬ ਉਹ ਵੀ ਇੱਦਾਂ ਹੀ ਬਹੁਤ ਛੇਤੀ ਕਰ ਲਿਆ ਸੀ, ਸਾਰੀ ਜਵਾਨੀ ਕੰਠ ਸੀ। ਹਾਂਜੀ, ਬਾਬਾ ਠਾਕਰ ਸਿੰਘ ਦੇ ਨਾਲ ਜਿਹੜੇ ਥੇ ਨਾ ਜਿੰਨੇ ਉਹ ਗੜਬਈ ਮਾਰ ਉਹਨਾਂ ਦੇ ਨਾਲ, ਨਿੱਕੇ ਨਿੱਕਿਆਂ ਨੂੰ ਵੀ ਕਈਆਂ ਨੂੰ ਪੰਜ ਗ੍ਰੰਥੀ ਕੰਠ ਸੀ, ਜਿਹੜੇ ਸੁਣਾਉਂਦੇ ਹੁੰਦੇ ਸੀ ਨਾਲ ਪਾਠ, ਜਵਾਨੀ ਸੁਣਾਉਂਦੇ ਸੀ। ਹਾਂ ਚਲੋ,
ਗੁਰਮੁਖ ਦੇਖੈ ਸਾਚ ਸਮਾਲੇ।
ਕੱਲ੍ਹ ਤੋਂ ਸ਼ੁਰੂ ਕਰਦੇ ਤੁਸੀਂ ਕੰਠ ਕਰਨ। ਚਲੋ,
ਬਿਨ ਸਾਚੇ ਜਗ ਕਾਚਾ।
ਹਾਂਜੀ, ਹਾਂ ਬਿਨ ਸੱਚੇ ਪਰਮੇਸ਼ਰ ਤੋਂ ਸੰਸਾਰ ਕੱਚਾ ਹੀ ਹੈ ਜੀ।
ਤਦੇ ਧਰਮ ਧਰੇ।
ਤਦੇ ਦਰਾਮਾ ਲਾ ਕੇ
ਤਦੇ ਧੱਦਾ
ਆ ਗਿਆ, ਸੱਸਾ ਆ ਗਿਆ ਸੀ ਸ਼੍ਰੀਧੰਗ ਦੇ ਨਾਲ, ਧੱਦਾ ਨੇ ਵੀ ਹੁਣ ਧੱਦਾ ਆ ਗਿਆ। ਸ਼੍ਰੀਧੰਗ ਦੇ ਦੋ ਅੱਖਰ ਸੀ, ਧੱਦੇ ਦੀ ਵਾਰੀ ਆ ਗਈ। ਧੱਦਾ ਬੋਲੋ ਜੀ। ਧੱਦਾ ਧਰਮ ਧਰੇ।
ਧੱਦੇ ਧਰਮ ਧਰੇ।
ਧਰਮਾਪੁਰ
ਧਰਮਾਪੁਰ
ਗੁਣਕਾਰੀ ਮਨ ਧੀਰਾ।
ਗੁਣਕਾਰੀ ਮਨ ਧੀਰਾ
ਜਿਹੜਾ ਧਰਮਾਪੁਰ ਦਾ ਅਰਥ ਹੈ, ਸਾਰੇ ਧਰਮਾਂ ਕਰਕੇ ਜਿਹੜਾ ਪੂਰਨ ਹੈ ਪਰਮੇਸ਼ਰ, ਗੁਣਕਾਰੀ ਗੁਣਾਂ ਨੂੰ ਕਰਨ ਵਾਲਾ ਹੈ। ਕਾਰੀ ਨਾਮ ਔਸ਼ਧੀ ਦਾ, ਦਵਾਈ ਦਾ ਵੀ ਹੁੰਦਾ, ਗੁਣਾਂ ਦੀ ਦਵਾਈ ਆ ਉਹ, ਜਿਹੜਾ ਪਰਮੇਸ਼ਰ ਮਨ ਦਾ ਧੀਰਜ ਵਾਲਾ ਹੈ। ਧਰਮ ਧਰੇ ਸਾਰੇ ਧਰਮਾਂ ਨੂੰ, ਵਾਹਿਗੁਰੂ ਜੀ ਉਹਦੇ ਧਰਮ ਨੂੰ ਧਾਰਨ ਕਰੇ।
ਤਦੇ ਤੋਲ ਪੜੇ।
ਸੌਖੇ ਹੈ ਨਾ ਅਰਥ, ਛੇਤੀ ਸਮਝ ਆਈ ਜਾਂਦੇ ਤੁਹਾਨੂੰ। ਹਾਂਜੀ,
ਤਦੇ
ਅਰਥ ਤਾਂ ਸੌਖੇ ਸਮਝ ਆਈ ਜਾਂਦੇ ਨੇ, ਤੁਸੀਂ ਨਾਲ ਨਾਲ ਯਾਦ ਕਰੀ ਜਾਂਦੇ ਹੋ।
ਚਲੋ, ਤਦੇ ਤੂਲ ਪੜੇ ਮੁੱਖ ਮਸਤਕ ਕੰਚਨ ਭਏ ਮਨੂਰਾ।
ਮਸਤਕ ਦੇ ਵਿਸ਼ਰਾਮ ਕਰਨ
ਧੱਦੇ
ਧੂਲ ਪੜੇ ਮੁੱਖ ਮਸਤਕ,
ਧੂਲ ਪੜੇ ਮੁੱਖ ਮਸਤਕ,
ਕੰਚਨ ਪਏ ਮਨੂਰਾ,
ਕੰਚਨ ਪਏ ਮਨੂਰਾ।
ਆ ਜਿਹੜਾ ਮਨੂਰੇ ਮਨੂਰ ਵਰਗੇ ਸੀ ਨਾ, ਖੰਗਰ ਜਿਹਾ ਹੋਇਆ ਸੀ ਸਾਡਾ ਮਨ, ਜਿਹੜਾ ਸੜਿਆ ਵਾ ਲੋਹਾ ਹੁੰਦਾ ਨਾ ਉਹਨੂੰ ਖੰਗਰ ਮਨੂਰ ਕਹਿੰਦੇ ਨੇ। ਉਹਦੇ ਵਰਗਾ ਸੀ, ਕਰੜਾ ਕਠੋਰ ਸੀ, ਭਾਵ ਦਇਆ ਵਾਲਾ ਨਹੀਂ ਸੀ। ਅਤੇ ਉਹ ਹੁਣ ਕੰਚਨ ਵਰਗਾ ਹੋ ਗਿਆ, ਬਾਰਾਮਨੀ ਦਾ ਸੋਨਾ ਬਣ ਗਿਆ ਸ਼ੁੱਧ। ਕਿਵੇਂ ਬਣਿਆ? ਧੂਲ ਪੜਾ ਕਿੱਥੇ ਪੜਾ? ਧੂਲ ਮਨੇ ਧੂੜੀ, ਪੜਾ ਮਨੇ ਪੈਂਦੀ ਹੈ। ਕਿੱਥੇ ਪਵੇ? ਮਸਤਕ, ਮੱਥੇ 'ਤੇ ਪਵੇ। ਹਾਂਜੀ, ਫਿਰ ਉਹ ਜਿਹੜਾ ਸੀ ਮੁਖੀ ਹੋ ਗਿਆ। ਹਾਂਜੀ, ਮੁੱਖ, ਚਲੋ ਮੁੱਖ ਮਸਤਕ, ਧੂੜ ਦਾ ਸੰਬੰਧ ਮਸਤਕ ਨਾਲ ਹੈ। ਹਾਂਜੀ,
ਧੁਨ ਧਰਨੀ ਧੁਰ,
ਧਨ ਧੁਨ ਨਹੀਂ, ਧਨ
ਧਨ ਧਰਨੀ ਧੁਰ,
ਉਹ ਵੀ ਧਰ ਹੈ। ਧਨ ਧਰਨੀ ਧਰ,
ਧਨ ਧਰਨੀ ਧੁਰ,
ਆਪ ਅਜੋਨੀ,
ਆਪ ਅਜੋਨੀ, ਤੋਲ ਬੋਲ ਸੱਚ ਪੂਰਾ।
ਉਹ ਪਰਮੇਸ਼ਰ ਧਰਨੀ ਧਰ, ਧਰਤੀ ਦਾ ਆਸਰਾ, ਧਨ ਦਾ ਆਸਰਾ, ਜਾਂ ਧਨਤਾ ਯੋਗ ਆ ਉਹ ਧਨ ਮੈਨੇ। ਆਪ ਅਜੋਨੀ, ਆਪ ਜੂਨਾ ਤੋਂ ਰਹਿਤ ਜਿਹੜਾ, ਤੋਲ ਬੋਲ ਸੱਚ ਪੂਰਾ। ਸੋ ਅਨਵਿਅਰਥ ਲੱਗਣਗੇ, ਤੋਲ ਪੂਰੇ ਨਾਲ ਲੱਗੂਗਾ, ਬੋਲ ਸੱਚ ਨਾਲ ਲੱਗ ਗਿਆ। ਉਹਦਾ ਤੋਲ ਪੂਰਾ ਹੈ, ਘੱਟਦਾ ਨਹੀਂ। ਆਪਾਂ ਤਾਂ ਕਦੇ ਵੱਧ ਘੱਟਦੇ ਹਾਂ ਨਾ, ਬਹੁਤਾ ਖਾ ਲਿਆ ਵੱਧ ਗਿਆ ਕਿਲੋ, ਹਾਂ ਕੋਈ ਚਿੰਤਾ ਆ ਗਈ ਕਿਲੋ ਘੱਟ ਗਏ। ਸੋ ਉਹ ਇਹ ਘੱਟਦੇ ਵੱਧਦੇ, ਉਹਦਾ ਤੋਲ ਪੂਰਾ ਹੀ ਰਹਿੰਦਾ। ਅਤੇ ਬੋਲ ਸੱਚ, ਉਹਦਾ ਬੋਲ ਵੀ ਸੱਚਾ, ਬਾਣੀ ਸੱਚੀ ਹੈ। ਹਾਂ ਚਲੋ,
ਕਰਤੇ ਕੀਮਤ,
ਕੀਮਤ ਨਹੀਂ ਕੀ ਮਿੱਤ, ਅੱਡ ਅੱਡ ਪਾਠ ਨੇ ਕਿ ਤੁਹਾਡੇ ਕੋਲ ਇਕੱਠਾ?
ਨਹੀਂ ਬਾਬਾ
ਜੀ, ਅੱਡ ਪੜ੍ਹੋ। ਕਰਤੇ ਕੀ ਮਿੱਤ,
ਕਰਤੇ ਕੀ ਮਿੱਤ,
ਕਰਤਾ
ਜਾਣੇ, ਕਹਿ ਜਾਣੇ ਗੁਰ ਸੂਰਾ।
ਇੱਥੋਂ ਦਮਨੀ ਟਕਸਾਲ ਚੱਲੀ ਹੈ ਇਹ ਪੰਕਤੀ। ਤੂੰ ਉਸ ਵੇਲੇ ਤੁਸੀਂ ਪਹਿਲਾਂ ਬੇਨਤੀ ਕੀਤੀ ਹੈ ਨਾ ਵੀ ਪੰਜ ਗ੍ਰੰਥੀ ਦਾ ਨਿਤਨੇਮ ਸਿੰਘ ਕਰਦੇ ਹੁੰਦੇ ਸੀ। ਇੱਕ ਤੰਬੂ ਵਿੱਚ ਗੁਰੂ ਕਾ ਖਾਲਸਾ, ਰਹਿਸ਼ ਤੰਬੂਆਂ ਵਿੱਚ ਸੀ ਅਨੰਦਪੁਰ ਸਾਹਿਬ, ਕੁਝ ਖਾਲਸੇ ਦੀ ਫੌਜ ਦੀ, ਅਤੇ ਪੰਜ ਗ੍ਰੰਥੀ ਦਾ ਨਿਤਨੇਮ ਕਰ ਰਹੇ ਸੀ। ਆ ਕਰਿਓ ਬੰਦ ਹੈ ਦਰਾ ਦਰਵਾਜ਼ਾ। ਹਾਂਜੀ, ਕਰਤੇ ਕੀਮਤ, ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ। ਜਦੋਂ ਇੱਥੇ ਪਾਠ ਆਇਆ ਨਾ, ਦੱਖਣੀ ਓਂਕਾਰ ਦਾ ਪਾਠ ਕਰ ਰਿਹਾ ਸੀ ਬਾਣੀ ਦਾ, ਅਤੇ ਉਹ ਇੱਦਾਂ ਪੜ੍ਹ ਗਿਆ, ਕਰਤੇ ਕੀਮਤ ਕਰਤਾ ਜਾਣਾ, ਕਹਿ ਦੀ ਬਜਾਏ ਪੜ੍ਹ ਗਿਆ ਦਲਾਵਾਂ ਛੱਡ ਕੇ ਜਾਣਾ ਗੁਰਸੂਰਾ। ਇਹ ਆਵਾਜ਼ ਪਾਠ ਦੀ ਉੱਚੀ ਪੜ੍ਹ ਰਿਹਾ ਸੀ, ਮਸਤੀ 'ਚ ਪੜ੍ਹ ਰਿਹਾ ਸੀ। ਕਲਗੀਧਰ ਮਹਾਰਾਜ ਦੇ ਕੰਨਾਂ 'ਚ ਪਈ। ਮਹਾਰਾਜ ਨੇ ਹਜ਼ੂਰੀਆ ਸੇਵਕ ਸਿੱਖ ਨੂੰ ਕਿਹਾ, ਜਾਓ, ਸਿੱਖ ਬੜਾ ਗਲਤ ਪਾਠ ਕਰ ਰਿਹਾ, ਤਾੜਨਾ ਕਰੋ ਉਹਨੂੰ, ਜਾ ਕੇ ਪਾਠ ਸ਼ੁੱਧ ਕਰੇ। ਉਹ ਤਾੜਨ ਦਾ ਮਤਲਬ ਸਿੰਘ ਸਮਝ ਗਿਆ ਵੀ ਚਲੋ ਲਾਓ ਇੱਕ ਦੋ ਉਹਦੇ ਜਾ ਕੇ। ਅਤੇ ਉਹਨੇ ਆ ਕੇ ਜਿਹੜਾ ਸੀ ਇੱਕ ਦੋ ਚੰਡਾ ਮਾਰ ਦਿੱਤੀਆਂ, ਥੱਪੜ ਮਾਰਤੇ। ਅਤੇ ਹੁਣ ਬਾਣੀ ਪੜ੍ਹਦਾ ਹੋਵੇ ਕੋਈ ਥੱਪੜ ਪੈ ਜਾਣ, ਕਿਉਂ ਨਹੀਂ ਕੋਈ ਗੁੱਸਾ ਹੋਊਗਾ? ਸੋ ਇਹ ਗੁੱਸਾ ਲੈ ਕੇ ਮਾਰੇ ਕੋਲ ਆਇਆ, ਮਹਾਰਾਜ ਜੀ ਇੱਥੇ ਬਾਣੀ ਪੜ੍ਹ ਜਾਂਦੇ ਥੱਪੜ ਪੈਂਦੇ ਨੇ, ਪਰ ਲੋਕ 'ਚ ਕੀ ਹਾਲ ਹੋਊਗਾ? ਮਹਾਰਾਜ ਕਹਿੰਦੇ, ਸਿੰਘਾ ਤੈਨੂੰ ਥੱਪੜਾਂ ਦਾ ਦਰਦ ਹੈ, ਅਤੇ ਤੂੰ ਸਾਡਾ ਅੰਗ ਕੱਟ ਦਿੱਤਾ। ਜਦੋਂ ਅੰਗ ਕੱਟਣ ਵਾਲੀ ਗੱਲ ਕੀਤੀ, ਉਹ ਬੜਾ ਅਚਰਜ ਵਿੱਚ ਗਿਆ ਵੀ ਮੇਰੇ ਤੋਂ ਕੋਈ ਵੱਡੀ ਗਲਤੀ ਹੋਈ ਹੈ। ਮਹਾਰਾਜ ਜੀ ਸਮਝਾਓ ਮੈਨੂੰ, ਮੈਂ ਅੰਗ ਕਿਵੇਂ ਕੱਟਿਆ ਤੁਹਾਡਾ? ਸਤਿਗੁਰੂ ਕਹਿਣ ਲੱਗੇ, ਗੁਰੂ ਕੇ ਸਿੰਘੋ, ਬਾਣੀ ਸਾਡਾ ਸਰੂਪ ਹੈ, ਲਗਾ ਮਾਤਰਾ ਸਾਡੇ ਅੰਗ ਨੇ, ਅਤੇ ਇਉਂ ਤੁਸੀਂ ਕੱਟ ਲਾਉਂਦੇ ਤਾਂ ਅੰਗ ਕੱਟਣ ਜਿੰਨਾ ਦਰਦ ਹੈ। ਜੇ ਕਲਾਂ ਕੱਟ ਦਿੱਤੀ ਤਾਂ ਇਉਂ ਦਰਦ ਹੋਇਆ, ਦੂਜਾ ਅਰਥ ਵਿੱਚ ਅਨਰਥ ਹੋ ਗਿਆ। ਅਨਰਥ ਕੀ ਹੋਇਆ? ਲਾਗੇ ਦਿਆ ਸਿੰਘ ਖੜ੍ਹੇ ਸੀ। ਮਹਾਰਾਜ ਫਿਰ ਸਮਝਾਓ ਅਰਥ ਕਰਕੇ, ਸਤਿਗੁਰਾਂ ਨੇ ਅਰਥ ਕੀਤੇ, ਕਹਿੰਦੇ ਅੱਧੀ ਪੰਕਤੀ ਤਾਂ ਇਹਨੇ ਠੀਕ ਪੜ੍ਹੀ ਹੈ, ਕਰਤੇ ਕੀਮਤ ਕਰਤਾ ਜਾਣੇ, ਕਰਤਾ ਪਰਮੇਸ਼ਰ ਦੀ ਮਿੱਤ ਮੈਨੇ ਮਰਜ਼ਾਦਾ ਨੂੰ, ਪਰਮੇਸ਼ਰ ਜਾਣਦਾ। ਅਤੇ ਅੱਗੇ ਇਹਨੇ ਪੜ੍ਹਿਆ ਕੀ ਜਾਣਿਆ ਗੁਰਸੂਰਾ, ਗੁਰਸੂਰਮਾ ਕੀ ਮੈਨੇ ਕੀ ਜਾਣਦਾ? ਕੁਝ ਨਹੀਂ ਜਾਣਦਾ। ਅਤੇ ਜੇ ਗੁਰਸੂਰਮਾ ਜਾਣਦਾ ਹੀ ਨਹੀਂ, ਰੱਬ ਨਾਲ ਮਿਲਾਪ ਕਿਵੇਂ ਕਰਾਊਗਾ? ਚਲੋ ਦਇਆ ਸਿੰਘ ਜੀ ਮਹਾਰਾਜ, ਫਿਰ ਤਾਂ ਅਸੀਂ ਬੜੀ ਗਲਤ ਬਾਣੀ ਪੜ੍ਹਦੇ ਹਾਂ ਸ਼ੁੱਧ। ਫਿਰ ਮਹਾਰਾਜ ਕਹਿੰਦੇ ਸ਼ੁੱਧ ਪਾਠ ਇਹਦਾ ਇੱਦਾਂ ਵਾ, ਅਤੇ ਸ਼ੁੱਧ ਅਰਥ ਹੋਣਗੇ ਕਰ, ਜਿਵੇਂ ਪੜ੍ਹਿਆ ਹੁਣ ਆਪਾਂ ਨੇ, ਤੁਸੀਂ ਸ਼ੁੱਧ ਪੜ੍ਹਿਆ ਸਾਰਿਆਂ ਨੇ। ਕਰਤੇ ਕੀਮਤ, ਪਰ ਕਈ ਥਾਵਾਂ ਦਾ ਦਲਾਵਾਂ ਕਹਿੰਦਾ, ਆਪਾਂ ਵੀ ਕਹਿੰਦਾ ਭੋਗ ਪਾਉਂਦੇ ਹਾਂ ਤਾਂ ਲਾਵਾਂ ਤਾਂ ਲੱਗਦੀਆਂ ਹੀ ਨਹੀਂ, ਅਤੇ ਜਾਂ ਇੱਕ ਹੁੰਦੀ ਆ ਤਾਂ ਦੋ ਲਾ ਦਿੰਦੇ ਹਾਂ। ਸ਼ੁੱਧ ਪਾਠ ਵਾਲੇ ਕਹਿੰਦੇ ਜਦੋਂ ਇਹ ਹੋਵੇਗਾ ਤਾਂ ਅਰਥ ਸ਼ੁੱਧ ਹੋ ਜਾਣਗੇ। ਕਰਤੇ ਕੀਮਤ ਕਰਤਾ ਜਾਣੇ, ਕਰਤੇ ਪਰਮੇਸ਼ੁਰ ਦੀ ਮਰਿਆਦਾ ਨੂੰ ਪਰਮੇਸ਼ੁਰ ਜਾਣਦਾ, ਕਾਇਮ ਨੇ ਜਾਂ ਹੋਰ ਕੌਣ ਜਾਣਦਾ, ਗੁਰਸੂਰਾ ਗੁਰਸੂਰਮੇ ਜਾਣਦੇ ਨੇ। ਭਾਈ ਦਿਆ ਸਿੰਘ ਮਹਾਰਾਜ ਤਾਂ ਫਿਰ ਬੜਾ ਗਲਤ ਪਾਠ ਕਰਦੇ ਆ, ਫਿਰ ਸ਼ੁੱਧ ਪਾਠ ਕਰਾਓ ਸਾਨੂੰ। ਮਹਾਰਾਜ ਕਹਿੰਦੇ ਹੁਣ ਜੁੱਧਾਂ ਦਾ ਸਮਾਂ, ਹੁਣ ਨਹੀਂ ਹੋਣਾ, ਜਦੋਂ ਖਾਲਸੇ ਦੀ ਪੂਰੀ ਜਿੱਤ ਹੋ ਜਾਵੇਗੀ, ਯੁੱਧ ਸਮਾਪਤ ਹੋਣਗੇ ਫਿਰ ਪੜ੍ਹਾਵਾਂਗੇ। ਫਿਰ ਜਦੋਂ ਸਾਰੇ ਯੁੱਧ ਸਮਾਪਤ ਹੋ ਗਏ, ਮੁਕਤਸਰ ਦਾ ਆਖਰੀ ਯੁੱਧ ਸੀ, ਮਹਾਰਾਜ ਦਮਦਮਾ ਸਾਹਿਬ ਦੀ ਧਰਤੀ 'ਤੇ ਆਏ ਨੇ, ਉਦੋਂ ਪੰਜ ਪਿਆਰਿਆਂ ਵਿੱਚੋਂ ਦੋ ਪਿਆਰੇ ਰਹਿ ਗਏ ਨੇ ਨਾਲ, ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ, ਤਿੰਨ ਪਿਆਰੇ ਸ਼ਹੀਦ ਹੋ ਗਏ ਚਮਕੌਰ ਦੇ ਯੁੱਧ ਵਿੱਚ। ਦਇਆ ਸਿੰਘ ਨੇ ਚੇਤੇ ਕਰਾਇਆ, ਮਹਾਰਾਜ ਅਨੰਦਪੁਰ ਸਾਹਿਬ ਵਾਲਾ ਵਚਨ ਤੁਸੀਂ ਕਿਹਾ ਸੀ, ਯੁੱਧ ਖਤਮ ਹੋਏ ਅਤੇ ਬਾਣੀ ਪੜ੍ਹਾਵਾਂਗੇ, ਹੁਣ ਤੱਕ ਯੁੱਧ ਖਤਮ ਹੋ ਗਏ ਸਾਰੇ, ਖਾਲਸੇ ਦੀ ਜਿੱਤ ਹੋ ਗਈ ਹੈ, ਬਾਣੀ ਸਾਨੂੰ ਸੰਥਿਆ ਕਰਾਓ, ਨਾਲੇ ਇਹਦੇ ਅਰਥ ਪੜ੍ਹਾਓ। ਮਹਾਰਾਜ ਕਹਿੰਦੇ ਫਿਰ ਜਿਹੜਾ ਸਰੂਪ ਹੈ ਇਸ ਵੇਲੇ ਗੁਰੂ ਗ੍ਰੰਥ ਸਾਹਿਬ, ਉਹ ਕਰਤਾਰਪੁਰ ਸਾਹਿਬ ਪਿਆ ਧੀਰ ਮੱਲੀਆਂ ਕੋਲ, ਉਹ ਲੈ ਕੇ ਆਓ। 25 ਸਿੰਘ ਭੇਜੇ ਲੈਣ ਵਾਸਤੇ, ਆਪਾਂ ਤਾਂ ਦੋ 3 ਦੋ ਜਾਣੇ ਮਹਾਰਾਜ ਸਰੂਪ ਲੈ ਜਾਂਦੇ ਕਈ ਵਾਰੀ, ਅਤੇ 25 ਭੇਜਿਆ ਅਦਬ ਲੈ ਵਾਸਤੇ, 25 ਗਏ। ਧੀਰ ਮੱਲ ਪਹਿਲਾਂ ਹੀ ਹੰਕਾਰੀ ਸੀ, ਸਰੂਪ ਜਦੋਂ ਲੈਣ ਗਏ ਮਹਾਰਾਜ ਨੇ ਸਰੂਪ ਮੰਗਾਇਆ ਜੀ ਦਿਓ, ਗੁਰੂ ਗੋਬਿੰਦ ਸਿੰਘ ਜੀ ਨੇ ਕਹਿਣ ਲੱਗਾ ਕਿਉਂ ਮੈਂ ਕਿਉਂ ਦਊਂ ਆਪਣੇ ਵੱਡਿਆਂ ਦੀ ਦਾਤ, ਜੇ ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ ਤਾਂ ਬਾਣੀ ਹੋਰ ਨਹੀਂ ਰੱਖ ਸਕਦਾ, ਹੋਰ ਗੁਰੂ ਗ੍ਰੰਥ ਸਾਹਿਬ ਤਿਆਰ ਕਰੇ ਜਿਵੇਂ ਪਹਿਲੇ ਗੁਰੂਆਂ ਨੇ ਕੀਤਾ, ਜੇ ਗੁਰੂ ਕਹਾਉਂਦਾ, ਲੜਾਈਆਂ ਕਰਾਈ ਜਾਂਦਾ, ਕਈ ਕੁਛ ਬੋਲਿਆ, ਵਾਪਸ ਮੁੜਿਆ ਖਾਲੀ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਬੜੇ ਬੇਇੱਜ਼ਤੀ ਦੇ ਸ਼ਬਦ ਪੜੇ ਨੇ, ਉਹਨੇ ਕਹਿੰਦਾ ਵੀ ਜੇ ਗੁਰੂ ਕਹਾਉਂਦਾ ਤਾਂ ਹੋਰ ਬੀੜ ਕਿਉਂ ਨਹੀਂ ਰਚ ਲੈਂਦਾ। ਸੋ ਉਸ ਵੇਲੇ ਸਤਿਗੁਰਾਂ ਨੇ ਕਿਹਾ ਵੀ ਜੇ ਹੁਣ ਇੱਥੇ ਬੀੜ ਨਾ ਉਚਾਰੀ ਲਿਖੀ ਬਾਣੀ ਸ਼ੰਕਾ ਬਣੂ ਸਿੰਘਾਂ 'ਚ, ਵੀ ਇਹ ਪੂਰੇ ਗੁਰੂ ਨੂੰ ਪਹਿਲਾਂ ਮੰਗੂ, ਬਾਣੀ ਨਹੀਂ ਇਹਨਾਂ ਨੂੰ ਉਤਰਦੀ, ਜਿਵੇਂ ਹੁਣ ਵਾਲੇ ਕਹਿੰਦੇ ਆ ਜੀ ਗੁਰੂ ਗੋਬਿੰਦ ਸਿੰਘ ਦਾ ਬਾਣੀ ਉਚਾਰੀ ਹੋ ਨਹੀਂ, ਆ ਜਿਹੜਾ ਹੁਣ ਆਪਾਂ ਪ੍ਰਕਾਸ਼ ਕਰਦੇ ਹਾਂ ਸਰੂਪ, ਉਹਨਾਂ ਦੇ ਕੰਠੋਂ ਉਚਾਰਿਆ ਉਹਨਾਂ ਨੇ। ਫਿਰ ਮਨੀ ਸਿੰਘ ਲਾਗੇ ਬੈਠੇ ਸੀ, ਲਾਏ ਮਨੀ ਸਿੰਘ ਆ ਚੱਕ ਕਲਮ ਦਵਾਤ, ਤੇਤੋਂ ਸੇਵਾ ਲੈਣੀ ਆ ਲਿਖਣ ਦੀ, ਉਦੋਂ ਗੁਰਦਾਸ ਜੀ ਤੋਂ ਲਈ ਸੀ, ਤੇਤੋਂ ਹੁਣ ਅਸੀਂ ਲੈਣੀ ਹੈ। ਅਤੇ ਮਹਾਰਾਜ ਕਹਿਣ ਲੱਗਾ ਮਨੀ ਸਿੰਘ ਜੀ, ਮਹਾਰਾਜ ਮੇਰੇ ਤੋਂ ਇਹ ਸੇਵਾ, ਮੈਂ ਤਾਂ ਲਿਖਣ ਦੇ ਯੋਗ ਨਹੀਂ। ਮਹਾਰਾਜ ਕਹਿੰਦੇ ਸੇਵਾ ਹੀ ਲੈਣੀ ਆ, ਕਲਮ ਆਪੇ ਚੱਲੇਗੀ। ਫਿਰ ਉਹਨਾਂ ਨੂੰ ਲਿਖਾਰੀ ਲਾਇਆ। ਸੋ ਇਉਂ ਮਹਾਰਾਜ ਜੀ ਨੇ ਫਿਰ ਘਰ ਜਿਹੜਾ ਸੀ ਉੱਥੇ ਦਮਦਮਾ ਸਾਹਿਬ ਸ਼ੁਰੂ ਕੀਤਾ, ਸਵੇਰੇ ਬਾਣੀ ਉਚਾਰਦੇ ਕੰਠ ਤੋਂ, ਇੱਕ ਓਂਕਾਰ ਤੋਂ ਸ਼ੁਰੂ ਕੀਤਾ, ਜਿੰਨੀ ਸਵੇਰੇ ਉਚਾਰੀ ਹੁੰਦੀ ਸੀ ਸ਼ਾਮ ਨੂੰ ਉਹਦੀ ਕਥਾ ਕਰਦੇ। ਉਹ ਕਥਾ ਸੁਣਨ ਵਾਸਤੇ, ਪਾਠ ਸਿੱਖਣ ਵਾਸਤੇ 48 ਗੁਰੂ ਕੇ ਖਾਲਸੇ, ਕਥਾ ਸੁਣਨ ਵਾਸਤੇ ਅਤੇ ਸੰਥਿਆ ਲੈਣ ਵਾਸਤੇ 48 ਦੀ ਗਿਣਤੀ ਬੈਠੇ, ਰੋਜ਼ ਸੰਥਿਆ ਲੈਂਦੇ, ਕਥਾ ਸੁਣਦੇ, ਅਰਥ ਪੜ੍ਹਦੇ। ਇਉਂ ਇਹ ਕੰਮ 9 ਮਹੀਨੇ 9 ਦਿਨ ਵਿੱਚ ਮਹਾਰਾਜ ਨੇ ਪੂਰਾ ਕੀਤਾ, ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਣੇ ਕੰਠ ਤੋਂ ਉਚਾਰ ਦਿੱਤੀ। 9 ਮਹੀਨੇ 9 ਦਿਨ ਵਿੱਚ ਇਹ ਕਾਰਜ ਪੂਰਾ ਹੋਇਆ, 9 ਘੜੀਆਂ ਵਿੱਚ, 9 ਪਲਾਂ ਵਿੱਚ, 9 ਮਹੀਨਿਆਂ 'ਚ। ਅਤੇ ਫਿਰ ਉਸ ਵੇਲੇ 46 ਸਿੰਘ ਕਥਾ ਸੁਣ ਕੇ, ਅਰਥ ਸੁਣ ਕੇ ਵਿਦੇਹ ਮੁਕਤ ਹੋ ਗਏ। 2 ਨੂੰ ਬਾਬਾ ਦੀਪ ਸਿੰਘ ਜੀ ਨੂੰ, ਭਾਈ ਮਨੀ ਸਿੰਘ ਜੀ ਨੂੰ ਕਿਹਾ ਤੁਸੀਂ ਵਿਦੇਹ ਮੁਕਤ ਨਹੀਂ ਹੋਣਾ, ਤੁਸੀਂ ਜੀਵਨ ਮੁਕਤੀ ਦੇ ਸਹਿਤ ਰਹਿਣਾ, ਤੁਸੀਂ ਜਿਹੜੇ ਅਰਥ ਸਿੱਖੇ ਨੇ, ਸੰਥਿਆ ਸਿੱਖੀ ਹੈ, ਇਹ ਅੱਗੇ ਪੜ੍ਹਾਉਣੀ ਹੈ, ਟਕਸਾਲਾਂ ਚਲਾਉਣੀਆਂ ਨੇ। ਬਾਬਾ ਦੀਪ ਸਿੰਘ ਨੂੰ ਹੁਕਮ ਕੀਤਾ ਤੁਸੀਂ ਦਮਦਮਾ ਸਾਹਿਬ ਲੈ ਕੇ ਪੜ੍ਹਾਓ। ਮਨੀ ਸਿੰਘ ਨੂੰ ਕਿਹਾ ਤੁਸੀਂ ਅੰਮ੍ਰਿਤਸਰ ਜਾ, ਉੱਥੇ ਜਾਓ, ਤੁਸੀਂ ਉੱਥੇ ਪੜ੍ਹਾਓ। ਇਉਂ ਫਿਰ ਉਹ ਨਾ ਪੈ ਗਿਆ ਦਮਦਮਾ ਸਾਹਿਬ ਪੜ੍ਹਾਉਣ ਕਰਕੇ, ਦਮਦਮ ਨਹੀਂ ਟਕਸਾਲ, ਉੱਥੋਂ ਇਹ ਅਰਥਾਂ ਦੀ ਟਕਸਾਲ ਚੱਲੀ। ਬਾਬਾ ਦੀਪ ਸਿੰਘ ਪਹਿਲੇ ਮੁਖੀ ਬਣਾਏ ਅਤੇ ਬਾਬਾ ਮਨੀ ਸਿੰਘ ਸਾਹਿਬ ਜੀ ਨੂੰ, ਉੱਥੋਂ ਫਿਰ ਸੀਨੇ ਮਸੀਨੇ ਉਹ ਸੰਥਿਆ ਅਰਥ ਦਮਦਮੀ ਟਕਸਾਲ ਵਿੱਚ ਚਲੇ ਆ ਰਹੇ ਨੇ, ਲਿਖਤੀ ਰੂਪ ਵਿੱਚ ਸੀਨੇ ਪਸੀਨੇ ਆ ਰਹੇ ਨੇ। ਅਤੇ ਇਉਂ ਇਹ ਕਾਰਜ ਉੱਥੋਂ ਸ਼ੁਰੂ ਹੋਇਆ ਸੀ, ਇਹ ਐਸਿਕ ਪੰਗਤੀ ਤੋਂ। ਇਉਂ ਹੁਣ ਉਹ ਅਰਥ ਟਕਸਾਲ ਵਿੱਚ ਸਾਂਭੇ ਚਲੇ ਆ ਰਹੇ ਨੇ। ਉਹਨਾਂ ਨੂੰ ਅਰਥਾਂ ਨੂੰ ਵਿਗਾੜਨ ਵਾਸਤੇ ਬਥੇਰੇ ਹੋਰ ਮਿਸ਼ਨਰੀ, ਕੋਈ ਪ੍ਰੋਫੈਸਰ, ਕੋਈ ਨਵੇਂ ਉੱਠ ਕੇ ਨਵੇਂ ਜਿਹੜੇ ਅਰਥ ਆਪਣੇ ਪਾਈ ਜਾਂਦੇ ਨੇ, ਕੋਈ ਕਾਲੇ ਫਗਾਨੇ ਵਰਗੇ ਨੇ, ਕੁਛ ਲਿਖ ਮਾਰਿਆ, ਕਿਸੇ ਨੇ ਕੁਝ ਲਿਖ ਮਾਰਿਆ, ਪਰ ਉਹ ਸਹੀ ਉਚਾਰਨ, ਸਹੀ ਅਰਥ ਦਮਦਮੀ ਟਕਸਾਲ ਵਿੱਚ ਸਾਂਭੇ ਚਲੇ ਆ ਰਹੇ ਨੇ, ਤੁਹਾਡੇ ਗੋਚਰੇ ਹੋ ਰਹੇ ਨੇ ਗੁਰੂ ਟਕਸਾਲ ਦੀ ਕਿਰਪਾ ਨਾਲ। ਚਲੋ, ਕਰਤੇ ਕੀਮਤ ਕਰਤਾ ਜਾਣੇ ਪੜ੍ਹਿਓ ਸਾਰੇ,
ਕਰਤੇ ਕੀਮਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ।
ਹਾਂ, ਜਾਣੇ ਦੀ ਵੀ ਕੋਈ ਜਾਣੇ ਪੜ੍ਹ ਗਏ, ਉੱਥੇ ਘੱਟ ਲਾਤੀ ਕਲਾਂ ਹੁਣ ਤਾਜ਼ੀ, ਉੱਥੇ ਜਾਣਾ ਲਾਓ ਨਾ, ਕਰਤੇ ਕੀਮਤ ਕਰਤਾ ਜਾਣੈ,
ਕਰਤੇ ਕੀਮਤ ਕਰਤਾ ਜਾਣੈ,
ਅਗੇ
ਕਹਿ ਜਾਣੈ ਗੁਰਸੂਰਾ।
ਚਲੋ
ਧਿਆਨ ਕਿਉਂ
ਹੁਣ ਟਿੱਪੀ ਲੱਗੀ ਸੀ ਉੱਥੇ ਧੱਦੇ 'ਤੇ, ਉੱਥੇ ਹੁਣ ਨੰਗਾ ਆ ਗਿਆ, ਟਿੱਪੀ ਦੀ ਆਵਾਜ਼ ਦੇ ਰਿਹਾ, ਉਹੀ ਬੋਲੋ ਗਿਆਨ
ਗਿਆਨ ਗਵਾਇਆ ਦੂਜਾ ਪਾਇਆ।
ਸਾਰਿਆਂ ਦੀ ਸਾਰੇ ਨਾ ਬੋਲਿਓ ਤੁਸੀਂ, ਹਾਂ ਐਵੇਂ ਕਿਤੇ ਗੰਗਾ ਬੋਲਿਆ ਗਿਆ ਨਾ, ਗਿਆਨ ਗਵਾਇਆ ਦੂਜਾ ਪਾਇਆ,
ਗਿਆਨ ਗਵਾਇਆ ਦੂਜਾ ਪਾਇਆ।
ਗਿਆਨ ਦਾ ਅਰਥ ਗਿਆਨ, ਜਦੋਂ ਦੂਜਾ ਦੁਆਇਤ ਭਾਵ ਵਿੱਚ ਜਾਂਦਾ ਨਾ, ਪਾਇਆ ਮੈਨੇ ਭਾਵ ਵਿੱਚ, ਦੁਆਇਤ ਭਾਵ ਵਿੱਚ ਕੋਈ ਜਾਂਦਾ ਹੈ ਤਾਂ ਗਿਆਨ ਗਵਾਇਆ ਜਾਂਦਾ ਅੰਦਰ ਦਾ। ਹਾਂਜੀ,
ਗਰਭ ਗਲੇ ਵਿਖ ਖਾਇਆ,
ਗਰਭ ਵਿੱਚ ਗਲਦਾ, ਹੰਕਾਰ 'ਚ ਗਲ ਜਾਂਦਾ, ਵਿਖ ਨੂੰ ਖਾਣਾ ਕਰਦਾ, ਵਿਸ਼ਿਆਂ ਨੂੰ ਖਾਂਦਾ, ਵਿਹ ਖਾਂਦਾ। ਹਾਂਜੀ,
ਗੁਰਰਸ ਗੀਤ ਬਾਦ ਨਹੀਂ ਭਾਵੈ, ਸੁਣੀਏ ਗਹਿਰ ਗੰਭੀਰ ਗਵਾਇਆ।
ਇਹ ਬਸਰਾਮ ਨਹੀਂ ਠੀਕ ਆਇਆ, ਬਸਰਾਮ ਠੀਕ ਕਰੋ, ਬੋਲੋ ਸਾਰੇ। ਗੁਰਰਸ ਗੀਤ ਬਾਦ,
ਗੁਰਰਸ ਗੀਤ ਬਾਦ
ਨਹੀਂ ਭਾਵੈ ਸੁਣੀਏ,
ਨਹੀਂ ਭਾਵੈ ਸੁਣੀਏ,
ਗਹਿਰ ਗੰਭੀਰ ਗਵਾਇਆ,
ਗਹਿਰ ਗੰਭੀਰ ਗਵਾਇਆ।
ਬੋਲੋ ਬਸਰਾਮ ਕਰਕੇ।
ਗੁਰਰਸ ਗੀਤ ਬਾਦ ਨਹੀਂ ਭਾਵੈ ਸੁਣੀਏ, ਗਹਿਰ ਗੰਭੀਰ ਗਵਾਇਆ।
ਸੋ ਜਿਹੜਾ ਗਹਿਰ ਪਰਮੇਸ਼ਰ ਡੂੰਘਾ, ਗੰਭੀਰ ਮਨੇ ਨਿਰਹਿਲ, ਸੋ ਉਹ ਗਵਾਇਆ ਗਿਆ ਕਦੋਂ, ਜੇ ਗੁਰੂ ਦਾ ਜਿਹੜਾ ਸੀ ਰਸ ਮੈਨੇ ਪ੍ਰੇਮ ਦੇ ਗੀਤ ਜਿਹੜੇ ਸੀ ਜਸ ਬਾਅਦ ਮੈਨੇ ਕਥਨ ਨਹੀਂ ਕੀਤੇ, ਨਾ ਕਥਨ ਕੀਤੇ, ਨਾ ਭਾਵੈ ਸੁਣੀਐ, ਨਾ ਸੁਣਨਾ ਪਾਇਆ, ਉਹਨਾਂ ਨੂੰ ਫਿਰ ਜਿਹੜਾ ਸੀ ਗਹਿਰ ਗੰਭੀਰ ਪਰਮੇਸ਼ਰ ਗਵਾਇਆ, ਉਹਨਾਂ ਦੇ ਕੋਲ ਨਹੀਂ ਆਇਆ, ਗਵਾਇਆ ਗਿਆ। ਹਾਂਜੀ,
ਗੁਰ ਸੱਚ ਕਹਿਆ ਅੰਮ੍ਰਿਤ ਲਹਿਆ,
ਇਹ ਗੁਰਾਂ ਨੇ ਸੱਚ ਕਹਿਆ। ਹਾਂਜੀ, ਅੰਮ੍ਰਿਤ ਲਹਿਆ, ਅੰਮ੍ਰਿਤ ਨੂੰ ਪ੍ਰਾਪਤ ਕੀਤਾ, ਜੋ ਸੱਚਾ ਉਪਦੇਸ਼ ਕਹਿਆ ਨਾ ਗੁਰਾਂ ਨੇ। ਹਾਂਜੀ,
ਮਨ ਤਨ ਸੱਚ ਸੁਖਾਇਆ,
ਮਨ ਅਤੇ ਤਨ ਵਿੱਚ ਸੱਚਾ ਜਿਹੜਾ ਸੀ ਸੁੱਖ ਆ ਗਿਆ।
ਆਪੇ ਗੁਰਮੁਖ ਆਪੇ ਦੇਵੈ,
ਆਪੇ ਗੁਰੂ ਰੂਪ ਹੋ ਕੇ ਉਪਦੇਸ਼ ਦਿੰਦਾ। ਹਾਂਜੀ,
ਆਪੇ ਅੰਮ੍ਰਿਤ ਪੀ ਆਇਆ,
ਆਪੇ ਜਗਿਆਸੂ ਰੂਖ ਹੋ ਕੇ ਅੰਮ੍ਰਿਤ ਪੀਣ ਵਾਸਤੇ ਆਉਂਦਾ, ਪੀ ਆਇਆ ਮੈਨੇ ਪੀਣ ਲਈ ਆਇਆ। ਗੁਰੂ ਵੀ ਆਪੇ ਹੈ, ਉਪਦੇਸ਼ ਰੂਪ ਵੀ ਆਪੇ ਹੈ, ਜਗਿਆਸੂ ਰੂਖ ਕੇ ਪੀਣ ਵੀ ਆਪੇ ਆਉਂਦਾ ਉਹ। ਚਲੋ,
ਏਕੋ ਏਕ ਕਹੇ ਸਭ ਕੋਈ,
ਦਲਾਵਾਂ ਨਹੀਂ ਲੱਗੀਆਂ ਦੇਖ ਲਓ, ਫਿਰ ਆਪਾਂ ਨੇ ਹੁਣੇ ਕਿਹਾ ਸੀ ਕਹੇ ਹੋ ਗਿਆ।
ਏਕੋ ਏਕ ਕਹੇ
ਹਾਂ
ਸਭ ਕੋਈ, ਹੋਂ ਮੈਂ ਗਰਭ ਵਿਆਪੇ,
ਹੁਣ ਲੱਗੇ ਜਾਂਦੇ ਇੱਕ ਇੱਕ, ਇੱਕੋ ਪਰਮੇਸ਼ਰ, ਇੱਕੋ ਪਰਮੇਸ਼ਰ ਤਾਂ ਸਭ ਕੋਈ ਕਹੀ ਜਾਂਦਾ, ਪਰ ਇੱਕ ਹੋਇਆ ਹੈ ਜੀ ਕੋਈ, ਹੋਂ ਮੈਂ ਅਤੇ ਗਰਭ ਹੰਕਾਰ ਵੀ ਵਿਆਪਦੇ ਨੇ। ਹਾਂਜੀ, ਸ਼ਾਬਾਸ਼।
ਅੰਤਰ ਬਾਹਰ ਏਕ ਪਛਾਣ ਹੈ,
ਹਾਂ
ਇਉਂ ਮੈਂ ਹੈ, ਇਉਂ ਕਰ ਮਹਿਲ ਸਿਆਪੇ,
ਸਿਆਪਾ ਨਹੀਂ, ਸਿਆਪਾ ਤਾਂ ਪਹਿਲਾਂ ਬਹੁਤ ਪਿਆ,
ਨਹੀਂ
ਹੈ ਨਾ, ਸਿਆਪਾ ਸਿਆਪਾ
ਸਿਆਪਾ,
ਹਾਂ ਸਿਆਪਾ ਮੈਨੇ ਸਿਆਣਾ, ਸਿਆਣਿਆ ਜਾਣਾ, ਪਹਿਚਾਣ ਹੋਣੀ ਆਪਣੇ ਸਰੂਪ ਦੀ, ਸਿਆਪਾ ਪਹਿਚਾਣ ਹੋ ਜਾਂਦੀ ਹੈ। ਇਉਂ ਘਰ ਕਿਹੜੇ ਘਰ ਵਿੱਚ, ਆਪਣੇ ਹਿਰਦੇ ਰੂਪੀ ਘਰ ਵਿੱਚ। ਸ਼ਾਬਾਸ਼, ਪੜਿਓ ਜੀ ਸਾਰੇ, ਨਹੀਂ ਇੱਕ ਨਾਲ ਨਹੀਂ, ਸਾਰੀ ਲੈਣ। ਅੰਤਰ ਬਾਹਰ
ਏਕ ਪਛਾਣ ਹੈ, ਇਉਂ ਘਰ ਮੈਂ ਸਿਆਪਾ।
ਆ ਤੁਹਾਡਾ ਬੰਦਾ ਨਹੀਂ ਬੋਲਦਾ ਜੀ, ਕੀ ਗੱਲ, ਇਹ ਫਰਾਈਡੇ ਨੂੰ ਨਹੀਂ ਬੋਲਦਾ, ਨਾ ਬੋਲਦਾ ਨਾ ਧਿਆਨ ਕਰਦਾ, ਦੇਖੋ ਜਾਂ ਤਾਂ ਪੁੱਠਾ ਲਟਕਾਉਣਾ ਪਊ। ਚਲੋ, ਹਾਂਜੀ,
ਇਹ ਬਾਬਾ ਜੀ ਇੱਕ ਵਾਰੀ ਮੈਨੂੰ ਹੋਰ ਦੱਸੋ,
ਸਿਆਪਾ
ਸਿਆਪਾ,
ਨੱਕ 'ਚ ਆਵਾਜ਼ ਲੈ ਜਾਣੀ ਹੈ, ਸਿਆਪਾ
ਸਹੀ ਆਪੇ,
ਹਾਂ ਠੀਕ ਹੈ।
ਪ੍ਰਭ ਨੇੜੇ ਹਰ ਦੂਰ ਨਾ ਜਾਣੋ, ਏਕੋ ਸ੍ਰੇਸ਼ਟ ਸਬਾਈ, ਏਕੰਕਾਰ।
ਦੁਬਾਰੇ ਪੜਿਓ ਨੂੰ, ਇਸੇ ਲੈਣ ਨੂੰ।
ਪ੍ਰਭ ਨੇੜੇ ਹਰ ਦੂਰ ਨਾ ਜਾਣੋ,
ਹਾਂ ਪਰਮੇਸ਼ਰ ਨੇੜੇ ਹੈ, ਉਸ ਹਰੀ ਨੂੰ ਦੂਰ ਨਾ ਜਾਣਨਾ ਕਰੋ।
ਇੱਕੋ ਸ੍ਰੇਸ਼ਟ ਸਬਾਈ,
ਉਹ ਇੱਕੋ ਸਾਰੀ ਸਬਾਈ ਮੈਨੇ ਸਾਰੀ ਸ੍ਰਿਸ਼ਟੀ ਵਿੱਚ ਇੱਕੋ ਹੀ ਹੈ ਪਰਮੇਸ਼ਰ, ਦੂਜਾ ਨਹੀਂ ਕੋਈ।
ਏਕੰਕਾਰ ਅਵਰ ਨਹੀਂ ਦੂਜਾ,
ਠੀਕ, ਏਕੰਕਾਰ ਦੇ ਅਰਥ ਨੇ ਓਮਕਾਰ, ਓਮਕਾਰ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ, ਮੰਗਲ ਰੂਪ ਤੋਂ ਨਾਨਕ,
ਨਾਨਕ ਏਕ ਸਮਾਈ,
ਇੱਕੋ ਹੀ ਸਾਰੀ ਸ੍ਰਿਸ਼ਟੀ ਵਿੱਚ ਸਮਾਇਆ ਹੋਇਆ ਹੈ।
ਇਸ ਕਰਤੇ ਕਹੋ ਕਿਉਂ ਗਹਿ ਰਾਖੋ
ਰਾਖੋ
ਅਫਰਿਓ ਤੁਲਿਓ ਨਾ ਜਾਈ।
ਇਹਲਾ ਕਰਤਾ ਪਰਮੇਸ਼ੁਰ ਹੈ, ਕਿਉਂ ਗਹਿ ਰਾਖੋ ਗਹਿ, ਇਹਨੂੰ ਕਿਵੇਂ ਫੜ ਕੇ ਰੱਖਾਂਗੇ? ਉਹ ਤਾਂ ਅਫੜਿਓ, ਫੜਨ ਤੋਂ ਰਹਿਤਾ, ਫੜਿਆ ਨਹੀਂ ਜਾਂਦਾ। ਇਹ ਤਬ ਫਿਰ ਪਛਤਾਈ ਵਾਹਿਗੁਰੂ ਜੀ, ਤੁਲਿਓ ਨਾ ਜਾਈ, ਤੋਲਿਆ ਵੀ ਨਹੀਂ ਜਾਂਦਾ, ਮਾਪਿਆ ਨਹੀਂ ਜਾਂਦਾ, ਫੜਿਆ ਨਹੀਂ ਜਾਂਦਾ। ਹਾਂਜੀ,
ਮਾਇਆ ਕੇ
ਫਿਰ ਤੁਹਾਨੂੰ ਹਰੇਕ ਫੜ ਲੈਂਦਾ, ਜੇ ਫੜਿਆ ਜਾਂਦਾ ਹੁੰਦਾ ਫੜ ਕੇ ਘਰੇ ਬਿਠਾ ਲਿਆ ਕਰਦੇ। ਹਾਂਜੀ,
ਮਾਇਆ
ਫੜਿਆ ਕਿਵੇਂ ਜਾਂਦਾ? ਭਗਤ ਫੜਦੇ ਨੇ ਪ੍ਰੇਮ ਦੇ ਵਸੀਕਾਰ ਹੋ ਕੇ। ਹਾਂਜੀ,
ਮਾਇਆ ਕੇ ਦੀਵਾਨੇ ਪ੍ਰਾਣੀ,
ਦੇਵਾਨੇ ਦੱਦੇ ਨੂੰ ਲਾ ਨਹੀਂ ਲੱਗੀ,
ਦੇਵਾਨੇ ਪ੍ਰਾਣੀ ਝੂਠ ਠਗੋਰੀ ਪਾਈ।
ਮਾਇਆ 'ਚ ਦੀਵਾਨਿਆ ਹੋਇਆ ਪ੍ਰਾਣੀਆਂ, ਦੀਵਾਨੇ ਮੈਨੇ ਕਮਲੇ ਹੋਇਆ ਵਿਆ ਪ੍ਰਾਣਧਾਰੀ ਜੀਵ, ਝੂਠ ਠਗੋਰੀ ਪਾਈ। ਇਹ ਝੂਠੀ ਮਾਇਆ ਨੇ ਤੇਰੇ 'ਤੇ ਠੱਗ ਬੂਟੀ ਪਾ ਲਈ।
ਲਵ ਲੋਭ
ਲਵ ਵਾਹਵਾ ਨਹੀਂ ਬਾਬਾ ਲਭ
ਲਭ ਲੋਭ ਮਹਿਤਾਜ
ਮਹਿਤਾਜ ਨਹੀਂ ਤਾਂ ਨਾ ਹੁੰਦਾ ਮੋਹਤਾਜ
ਮੋਹਤਾਜ ਬੇਗੁੱਤੇ
ਬੇਗੁੱਤ ਗਗਨ ਰਿੰਕ
ਬੇਗੁੱਤੇ
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 ਗੁੱਤੇ ਨਹੀਂ ਗਗਨ ਰਿੰਕੜੇ ਗੁੱਤੇ
ਬੇਗੁੱਤੇ
ਗੁੱਤੇ ਬੇ
ਬੇਗੁੱਤੇ
ਹੁਣ ਹੋਇਆ ਦੇਖ ਲਓ ਮਾਰੇ ਥੱਪੜ ਮਾਰਦੇ ਸੀ ਫਿਰ ਤੁਹਾਨੂੰ ਤਾਂ ਕਿੰਨਾ ਪਿਆਰ ਨਾਲ ਚੱਲ ਰਿਹਾ ਕੰਮ
ਇਹ ਤਬ ਫਿਰ ਪਛਤਾਈ
ਦਮਨੀ ਟਕਸਾਲ ਜੀ ਦੇ ਦੋ ਤੀਜੀ ਚੌਥੀ ਵਾਰੀ ਨਾ ਸ਼ੁੱਧ ਕਰੇ ਫਿਰ ਕੰਨ ਫੜਾਏ ਜਾਂਦੇ ਸੀ ਕੰਨ ਫੜਾ ਕੇ ਉੱਤੇ ਇੱਟਾਂ ਰੱਖੀਆਂ ਜਾਂਦੀਆਂ ਸੀ ਮਗਰ ਤਪਲ ਵੱਜਦੇ ਡੰਡੇ ਵੱਜਦੇ ਸੀ ਹਾਂਜੀ ਬੜਾ ਕੁਛ ਹੋਇਆ ਜੀ ਐਵੇਂ ਨਹੀਂ ਗਾਂਧੀ ਵਰਗੇ ਕੰਨ ਹੋਏ ਪਏ ਚੱਲ
ਇੱਕ ਸਰੇਵ ਹੈ ਤਾਂ ਗਤ ਮਿੱਤ ਪਾਵੈ ਆਵਣ ਜਾਣ ਰਹਾਈ
ਲਭ ਲੋ ਮੁਹਤਾਜ ਵੇਗੁੱਤੇ ਲਭ ਪਦਾਰਥਾਂ ਦੇ ਖਾਣ ਦਾ ਲੋ ਪਦਾਰਥਾਂ ਨੂੰ ਇਕੱਠੇ ਕਰਨ ਦਾ ਮੁਹਤਾਜ ਮੁਹਤਾਜ ਮੈਂ ਦੂਜੇ ਦੀ ਮੁਹਤਾਜਗੀ ਦੂਜੇ ਦੀ ਅਧੀਨਗੀ ਦੇ ਵਿੱਚ ਬੇਗੁੱਤੇ ਖੁਆਰ ਹੋ ਗਿਆ ਜੀਵਨ ਇਹ ਤਬ ਫਿਰ ਪਛਤਾਈ ਇਹ ਇਹ ਲੋਕ ਵਿੱਚ ਤਬ ਫਿਰ ਜਦੋਂ ਅੰਤ ਵੇਲੇ ਉਸ ਲੋਕ ਜਾਵਾਂਗੇ ਫਿਰ ਪਛਤਾਏਗਾ ਹਾਂਜੀ ਏਕ ਸਰੇਵ ਹੈ ਇੱਥੋਂ ਪੜ੍ਹੋ
ਏਕ ਸਰੇਵ ਹੈ ਤਾਂ ਗਤ ਮਿੱਤ ਪਾਵੈ
ਇੱਕ ਨੂੰ ਸੇਵ ਨਾ ਕਰੇ ਤਾਂ ਗਤ ਮਿੱਤ ਪਾਵੈ ਗਤ ਮੈਨੇ ਉਹਦੀ ਪ੍ਰਾਪਤੀ ਦੀ ਮਿੱਤ ਮੈਨੇ ਮਰਜ਼ਾਦਾ ਉਹਦੀ ਪ੍ਰਾਪਤੀ ਦੀ ਮਰਜ਼ਾਦਾ ਨੂੰ ਪਾ ਲਵੇਗਾ ਜੇ ਇੱਕ ਨੂੰ ਸਰੇਵੇ ਜੇ ਹੁਣ ਗੰਗਾ ਗਏ ਗੰਗਾ ਰਾਮ ਜਮੁਨਾ ਗਏ ਦਾਸ ਜਿੱਥੇ ਗਏ ਉੱਥੇ ਹੀ ਗੁੱਗੇ ਦੀਆਂ ਸੀਨੀਆਂ ਕਿਤੇ ਵੰਡਤੀਆਂ ਸੇਵੀਆਂ ਚੜ੍ਹਾਤੀਆਂ ਕਿਤੇ ਦੇਵੀ ਦੇ ਮੱਥਾ ਟੇਕਿਆ ਚਲੋ ਅਨੰਦਪੁਰ ਸਾਹਿਬ ਆਇਆ ਇੱਧਰ ਵੀ ਮਾਰ ਜਾਂਦੇ ਗੇੜਾ ਸੋ ਫਿਰ ਨਹੀਂ ਗੱਲ ਬਣਦੀ
ਆਵਣ ਜਾਣ ਰਹਾਈ
ਹਾਂ ਫਿਰ ਆਉਣ ਜਾਣਾ ਜਿਹੜਾ ਹੈ ਰਹਿ ਆਵੇਗਾ ਇੱਕ ਦੀ ਸੇਵਾ ਕਰਾਂਗੇ
ਇੱਕ ਆਚਾਰ ਰੰਗ ਇੱਕ ਰੂਪ
ਹਾਂ ਉਹ ਪਰਮੇਸ਼ੁਰ ਜਿਹੜਾ ਨਾ ਸਾਰੇ ਕਰਤੱਬਾਂ ਵਿੱਚ ਆਚਾਰ ਮੈਨੇ ਕਰਤੱਬਾਂ ਵਿੱਚ ਇੱਕੋ ਹੀ ਹੈ ਉਹ ਸਾਰੇ ਰੰਗਾਂ ਵਿੱਚ ਵੀ ਉਹੀ ਹੈ ਸਾਰੇ ਰੂਪਾਂ ਵਿੱਚ ਉਹੀ ਹੈ
ਪੌਣ ਪਾਣੀ ਅਗਨੀ ਅਸ ਰੂਪ
ਪੌਣਾ ਆ ਜਿਹੜੇ ਪਾਣੀ ਅਗਨੀ ਆਦਿਕ ਤੱਤ ਨੇ ਸੋ ਇਹਨਾਂ ਵਿੱਚ ਵੀ ਉਹਦਾ ਐਸਾ ਰੂਪ ਹੈ ਅਸ ਮੈਨੇ ਹੈ ਇਹ ਸੰਸਾਰ ਜਿਹੜਾ ਸੀ ਪੌਣ ਪਾਗਨੀ ਅਗਨੀ ਦੇ ਤੱਤਾਂ ਦਾ ਜਿਹੜਾ ਬਣਿਆ ਐਸਾ ਰੂਪ ਅਸ ਮੈਨੇ ਬਣਿਆ ਹੈ ਅਸ ਜਿਵੇਂ ਆਪਾਂ ਸਗਲ ਦੁਆਰ ਕੋ ਛਾੜ ਕੇ ਗਹਿ ਤੁਹਾਰ ਦੁਆਰ ਬਾਹੇ ਗਹੇ ਕੀ ਲਾਜ ਅਸ ਉੱਥੇ ਵੀ ਅਸ ਦੇ ਅਰਥ ਹੈ ਆ ਨਾ ਇੱਥੇ ਵੀ ਅਸ ਮੈਨੇ ਹੈ ਜਿਹੜੇ ਪੰਜਾਂ ਤੱਤਾਂ ਦਾ ਸੰਸਾਰ ਬਣਿਆ ਹੋਇਆ ਰੂਪ ਹਾਂਜੀ ਉਹਨਾਂ ਵਿੱਚ ਵੀ ਉਹੀ ਹੈ ਜਾਂ ਦੂਜਾ ਅਰਥ ਪੌਣ ਪਾਣੀ ਅਗਨੀ ਅਸ ਰੂਪ ਪੌਣ ਕੀ ਹੈ ਹਵਾ ਹਵਾ ਤੋਂ ਲੈਣਾ ਸਾਸ ਅਤੇ ਪਾਣੀ ਕੀ ਹੈ ਜਿਹੜਾ ਪਾਣੀ ਤੋਂ ਮਾਂ ਪਿਤਾ ਦੇ ਤੋਂ ਜਿਹੜਾ ਸੀ ਬਣਿਆ ਸਰੀਰ ਅਗਨੀ ਅੰਦਰ ਅਗਨੀ ਪੈਦਾ ਕੀਤੀ ਜਿਹਦੇ ਕਰਕੇ ਸਾਰਾ ਕੁਛ ਹਜ਼ਮ ਹੋਇਆ ਇਹ ਤੱਤਾਂ ਤੋਂ ਇਹ ਰੂਪ ਬਣਿਆ ਜਾਂ ਦੂਜਾ ਪੌਣ ਪਾਉਣ ਤੋਂ ਲੈਣੀ ਹੈ ਨਿਰਲੇਪਤਾ, ਪਾਣੀ ਤੋਂ ਲੈਣਾ ਨਿਰਮਲਤਾ, ਅਗਨੀ ਚੋਂ ਲੈਣੀ ਹੈ ਪ੍ਰਕਾਸ਼ਤਾ, ਆਕਾਸ਼ ਚੋਂ ਲੈਣੀ ਹੈ ਨਿਰਖੋਭਤਾ, ਧਰਤੀ ਚੋਂ ਲੈਣੀ ਹੈ ਖਿਮਾ। ਸੋ ਐਸਾ ਜਿਹੜਾ ਰੂਪ ਹੈ, ਹਾਂਜੀ, ਇਹਨਾਂ ਤੱਤਾਂ 'ਚ ਦੇਣ ਵਾਲਾ ਇੱਦਾਂ ਦਾ ਰੂਪ ਹੋ ਜਾਵੇ, ਹਾਂਜੀ, ਖਿਮਾ ਵਾਲਾ ਹੋ ਜਾਵੇ, ਹਾਂਜੀ, ਨਿਰਮਲਤਾ ਵਾਲਾ ਹੋ ਜਾਵੇ, ਇੱਦਾਂ ਦਾ ਰੂਪ ਹੋ ਜਾਵੇ।
ਏਕੋ ਭਵਰ ਭਵੈ ਤਿਹਲੋਏ,
ਭਵਰ 'ਤੇ ਵਿਸ਼ਰਾਮ ਕਰਕੇ, ਏਕੋ ਭਵਰ,
ਏਕੋ ਭਵਰ
ਭਵੈ ਤਿਹਲੋਏ,
ਭਵੈ ਤਿਹਲੋਏ,
ਭਵਰ ਮੈਨੇ ਭੌਰਾ, ਭੌਰਾ ਕਿਹੜਾ ਜੀਵ, ਜੀਵ ਰੂਪੀ ਭੌਰਿਆਂ ਵਿੱਚ ਇੱਕੋ ਹੀ ਪਰਮੇਸ਼ਰ ਤਿੰਨੇ ਲੋਕਾਂ ਵਿੱਚ ਭਵੈ ਮੈਨੇ ਫਿਰ ਰਿਹਾ, ਭਵਨ ਕਰ ਰਿਹਾ।
ਏਕੋ ਬੂਝੈ ਸੂਝੈ ਪਤ ਹੋਏ,
ਇੱਕੋ ਇੱਕੋ ਨੂੰ ਫਿਰ ਜਿਹੜਾ ਸੀ ਜਦੋਂ ਬੁੱਝਣਾ ਕੀਤਾ ਅਤੇ ਸੁੱਝੈ ਜਦੋਂ ਉਹਦੀ ਫਿਰ ਸਮਝ ਆ ਗਈ, ਬੁੱਝ ਕੇ ਜਾਣ ਲਿਆ ਉਹਨੂੰ, ਪਤ ਹੋਏ ਫਿਰ ਭਾਈ ਜਿੱਤ ਹੁੰਦੀ ਹੈ।
ਗਿਆਨ ਧਿਆਨ
ਲੇ ਅਤੇ ਵਿਸ਼ਰਾਮ,
ਗਿਆਨ ਧਿਆਨ ਲੇ ਸਮਸਰ ਹੈ,
ਗਿਆਨ ਕਿਹਦਾ, ਨਿਰਗੁਣ ਦਾ ਗਿਆਨ। ਪਰਮੇਸ਼ਰ ਦੇ ਦੋ ਰੂਪ ਨੇ ਨਾ, ਇੱਕ ਨਿਰਗੁਣ ਇੱਕ ਸਰਗੁਣ, ਗਿਆਨ ਨਿਰਗੁਣ ਦਾ, ਸਰਗੁਣ ਦਾ ਧਿਆਨ ਕਰ ਲੈਣਾ ਕਰੇ ਫਿਰ ਸਮਦ੍ਰਿਸ਼ਟੀ ਹੋ ਕੇ ਰਵੇ, ਹਾਂਜੀ, ਸਮਸਰ ਮੈਨੇ ਸਮਦ੍ਰਿਸ਼ਟ।
ਗੁਰਮੁਖ ਏਕ ਬਿਰਲਾ ਕੋਲ ਹੈ,
ਇਸ ਗੱਲ ਨੂੰ ਗੁਰਾਂ ਦੁਆਰਾ ਕੋਈ ਕੋਈ ਬਿਰਲਾ ਹੀ ਲਹਿ ਮੈਨੇ ਪ੍ਰਾਪਤ ਕਰਦਾ ਹੈ, ਹਰ ਜਣਾ ਖਣਾ ਨਹੀਂ।
ਜਿਸ ਨੂੰ ਦੇਹ ਕਿਰਪਾ,
ਜਿਸ ਨੂੰ ਨਹੀਂ,
ਜਿਸ ਨੂੰ ਦੇਹ ਕਿਰਪਾ,
ਦੇਹ ਵੀ ਨਹੀਂ ਇੜੀ ਆਉਣ ਉੱਤੇ,
ਦੇ ਕਿਰਪਾ ਤੇ ਸੁਖ ਪਾਏ,
ਕਿਰਪਾ ਵਿਸ਼ਰਾਮੇ ਭੁਲੇਖਾ ਪੈਂਦਾ ਹੈ, ਜਿਸ ਨੂੰ ਦੇਹ ਕਿਰਪਾਏ ਹੋ ਜਾਂਦਾ ਵਿਸ਼ਰਾਮ, ਜਿਹਨੂੰ ਕਿਰਪਾ ਦਿੰਦਾ ਨਹੀਂ ਉਹਦਾ ਨਹੀਂ ਹੈ ਅਰਥ। ਬੋਲੋ ਸਾਰੇ, ਵਿਸ਼ਰਾਮ ਬਹੁਤ ਜ਼ਰੂਰੀ ਹੈ ਪਕਾਉਣਾ ਇਹ, ਜਿਸ ਨੂੰ ਦੇ,
ਜਿਸ ਨੂੰ ਦੇ,
ਜਿਸ ਨੂੰ ਇਹ ਦਾਤ ਦੇ ਦੇਵੇ, ਕਿਰਪਾ ਤੇ ਸੁਖ ਪਾਏ,
ਕਿਰਪਾ ਤੇ ਸੁਖ ਪਾਏ,
ਫਿਰ ਕਿਰਪਾ ਦੁਆਰਾ ਸੁਖ ਪਾਇਆ ਜਾਂਦਾ ਹੈ। ਫਿਰ ਪਕਾਇਓ ਸਾਰੇ,
ਦੇ ਕਿਰਪਾ ਤੇ ਸੁਖ ਪਾਏ,
ਦੇ ਤੋਂ ਬਾਅਦ ਬੋਲਿਓ ਤੁਸੀਂ ਸਾਰੀ ਨਾਲ ਬੋਲੋ,
ਕਿਸ ਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰੇ ਆਖ ਸੁਣਾਏ।
ਇਹ ਗੱਲ ਮਾਰੇ ਗੁਰੂਆਂ ਨੇ ਆਪਣੇ ਦੁਆਰੇ ਤੋਂ ਆਖ ਕੇ ਸੁਣਾਉਣੀ ਕੀਤੀ ਹੈ ਜੀ, ਬਸ ਕਰੋ ਜੀ, ਇੱਥੇ ਤੱਕ ਸੀ ਸਵੇਰ ਵਾਲਾ, ਪੜ੍ਹ ਲਓ ਇਹਨੂੰ ਸਾਰੇ ਹੁਣ। ਏਕ ਇੱਥੇ ਬੋਲਿਓ ਤੁਸੀਂ, ਏਕ ਆਚਾਰ ਤੋਂ ਸਾਰੇ ਇਕੱਠੇ, ਏਕ ਆਚਾਰ ਰੰਗ ਇੱਕ ਰੂਪ, ਇੱਥੋਂ ਪੜ੍ਹੋ,
ਏਕ ਆਚਾਰ ਰੰਗ ਇੱਕ ਰੂਪ,
ਨਹੀਂ ਨਹੀਂ ਇਕੱਠੇ, ਰੁਕੋ ਰੁਕੋ, ਇਕੱਠੇ ਪੜ੍ਹੋ ਜੀ, ਏਕ ਆਚਾਰ ਤੋਂ,
ਏਕ ਆਚਾਰ ਰੰਗ ਇੱਕ ਰੂਪ, ਪੌਣ ਪਾਣੀ ਰਸ ਰੂਪ।
ਤੁਸੀਂ ਵਿਸ਼ਰਾਮ ਗਲਤ ਕਰ ਗਏ, ਅਗਨੀ 'ਤੇ ਵਿਸ਼ਰਾਮ ਕਰਨਾ ਸੀ, ਤੁਸੀਂ ਅਗਨੀ ਇਸ ਰੂਪ ਕਰ ਗਏ, ਦੁਬਾਰੇ ਪੜ੍ਹੋ, ਏਕ ਆਚਾਰ,
ਏਕ ਆਚਾਰ ਰੰਗ ਇੱਕ ਰੂਪ, ਪੌਣ ਪਾਣੀ ਅਗਨੀ ਅਸ ਰੂਪ।
ਹੁਣ ਪਤਾ ਲੱਗ ਗਿਆ,
ਏਕੋ ਭਵਰ
ਭਵਰ 'ਤੇ ਵਿਸ਼ਰਾਮ, ਏਕੋ ਭਵਰ ਸੂਝਾ ਤੇ, ਨਾ ਬਿਰਲਾ ਤੇ ਵਿਸ਼ਰਾਮ ਹੈ,
ਗੁਰਮੁਖ ਏਕ ਬਿਰਲਾ ਕੋਲ ਹੈ, ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰਾ ਆਖ ਸੁਣਾਏ।
ਇੱਕ ਵਾਰੀ ਹੋਰ ਪੜ੍ਹੋ, ਵਿਸ਼ਰਾਮ ਪੱਕੇ ਨਹੀਂ।
ਏਕ ਆਚਾਰ ਰੰਗ ਇੱਕ ਰੂਪ, ਪੌਣ ਪਾਣੀ ਅਗਨੀ ਅਸ ਰੂਪ, ਏਕੋ ਭਵਰ ਭਵੈ ਤੇ ਹਲੋਏ,
ਭਵਰ ਤੇ, ਬਿਰਲਾ ਤੇ, ਗੁਰਮੁਖ ਏਕ ਬਿਰਲਾ,
ਗੁਰਮੁਖ ਏਕ ਬਿਰਲਾ ਕੋਲ ਹੈ, ਜਿਸ ਨੂੰ ਦੇ ਕਿਰਪਾ ਤੇ ਸੁਖ ਪਾਏ, ਗੁਰੂ ਦੁਆਰਾ ਆਖ ਸੁਣਾਏ।
ਠੀਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।